ਸਤਨਾਮ ਵਾਹਿਗੁਰੂ ਜੀ। ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਅਜੰਤ ਸਰਬੱਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾਂ ਕੈ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ, ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਜੇ ਹੋਏ ਮਹਾਨ ਦਰਬਾਰ ਅੰਦਰ ਸ਼ਿਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਇਨਸਾਨ ਦੀ ਜ਼ਿੰਦਗੀ ਦੇ ਅੰਦਰ ਸਭ ਤੋਂ ਦੁਖਦਾਇਕ ਚਿੰਤਾ ਹੀ ਹੋਇਆ ਕਰਦੀ ਹੈ। ਉਹ ਚਿੰਤਾ ਬੇਸ਼ੱਕ ਕਿਸੇ ਵੀ ਕਾਰਨ ਕਰਕੇ ਹੋਵੇ, ਔਰ ਉਸਦਾ ਇਲਾਜ ਕਈ ਵਾਰ ਡਾਕਟਰ ਵੀ ਮਰੀਜ਼ ਨੂੰ ਕਹਿ ਦਿੰਦੇ ਹੈ ਕਿ ਦਵਾਈ ਤਾਂ ਹੈ ਜਿਹੜੀ ਤੁਹਾਨੂੰ ਬਿਮਾਰੀ ਰਿਪੋਰਟਾਂ ਵਿੱਚ ਆ ਰਹੀ ਹੈ ਇਹਦੀ ਦਵਾਈ ਤਾਂ ਹੈ, ਪਰ ਜਿਹੜਾ ਤੁਸੀਂ ਵਹਿਮ ਲਾਇਆ ਹੋਇਆ ਹੈ, ਜਿਹੜੀ ਤੁਸੀਂ ਚਿੰਤਾ ਲਾਈ ਹੋਈ, ਇਹਦੀ ਦਵਾਈ ਕੋਈ ਹੈ ਨਹੀਂ। ਪਰ ਇਹ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ, ਇੱਥੇ ਇਸ ਚਿੰਤਾ ਦਾ ਵਹਿਮ ਦਾ ਰੋਗ ਦਾ ਇਲਾਜ ਮਹਾਰਾਜ ਪਾਤਸ਼ਾਹ ਕਰਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ ਜਦੋਂ ਤੋਂ ਬਾਣੀ ਸੱਚਖੰਡ ਤੋਂ ਧਰਤੀ ਤੇ ਆਈ ਹੈ, ਸਤਿਗੁਰਾਂ ਦੀ ਰਸਨਾ ਦੇ ਰਾਹੀਂ ਔਰ ਭਗਤਾਂ ਪੁਰਖਾਂ ਦੀ ਰਸਨਾ ਦੇ ਰਾਹੀਂ, ਇਹ ਗੁਰਬਾਣੀ ਨੂੰ ਜਿਸ ਜਿਸ ਨੇ ਹਿਰਦੇ ਵਿੱਚ ਵਸਾਇਆ ਹੈ ਉਸਦੇ ਚਿੰਤਾ ਦੇ ਰੋਗ ਖਤਮ ਹੋ ਗਏ ਨੇ। ਜਿਸ ਨੇ 100% ਹਿਰਦੇ ਵਿੱਚ ਵਸਾਇਆ ਹੈ ਉਸਦੇ 100% ਚਿੰਤਾ ਦੇ ਰੋਗ ਦੂਰ, ਜਿਸਨੇ ਸੂਖਮ ਮਾਤਰ ਕੁਝ ਕੁ ਹੁਕਮ ਮੰਨਿਆ ਹੈ, ਕੁਝ ਕੁ ਗੁਰਬਾਣੀ ਦਾ ਆਨੰਦ ਮਾਣਿਆ ਹੈ, ਉਸਨੂੰ ਵੀ ਇਸਦਾ ਜ਼ਰੂਰ ਆਨੰਦ ਪ੍ਰਾਪਤ ਹੋ ਕੇ ਚਿੰਤਾ ਦੂਰ ਹੋ ਕੇ ਸਕੂਨ ਮਿਲਿਆ ਹੈ। ਔਰ ਇਸ ਬਾਣੀ ਨੂੰ ਫਿਰ ਛਕਣ ਦੇ ਵਾਸਤੇ ਮਹਾਰਾਜ ਨੇ ਸਾਨੂੰ ਮੁੱਖ ਰੂਪ ਵਿੱਚ 2 ਤਰੀਕੇ ਬਖਸ਼ੇ ਹੈ, ਵੈਸੇ ਹੋਰ ਵੀ ਬਹੁਤ ਹਨ। 2 ਮੁੱਖ ਰੂਪ ਵਿੱਚ ਪਾਤਸ਼ਾਹ ਨੇ ਬਖਸ਼ੇ ਕਿ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਕੀਰਤਨ ਦੇ ਰਾਹੀਂ ਤੇ ਕਥਾ ਦੇ ਰਾਹੀਂ ਅਸੀਂ ਗੁਰਬਾਣੀ ਨੂੰ ਸਰਵਣ ਕਰਕੇ ਛਕ ਸਕਦੇ ਹਾਂ। ਅਗਰ ਇਹ ਦਵਾਈ ਅਸੀਂ ਸਤਿਗੁਰਾਂ ਵੱਲੋਂ ਦੱਸੇ ਹੋਏ ਪੂਰਨ ਪਰਹੇਜ਼ ਨਾਲ ਲਵਾਂਗੇ ਤਾਂ ਸਾਡਾ ਇਲਾਜ 100% ਹੋ ਜਾਏਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਸਰਵਣ ਕਰਨ ਦੇ ਲਈ ਜਿਨ੍ਹਾਂ ਰੂਹਾਂ ਨੂੰ ਗੁਰੂ ਸਾਹਿਬ ਉਦਮ ਦਿੰਦੇ ਨੇ, ਉਹ ਮਾਈ ਭਾਈ ਚਾਹੇ ਉਹ ਬਜ਼ੁਰਗ ਹੋਣ ਚਾਹੇ ਜਵਾਨ ਹੋਣ, ਜਿਸ ਨੂੰ ਸਤਿਗੁਰਾਂ ਨੇ ਉਦਮ ਦੇ ਦਿੱਤਾ ਉਹ ਗੁਰੂ ਪਾਤਸ਼ਾਹ ਦੇ ਦਰ ਤੇ ਚੱਲ ਕੇ ਆਉਂਦਾ ਹੈ ਔਰ ਗੁਰਬਾਣੀ ਨੂੰ ਸਰਵਣ ਕਰਦਾ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਆਪਾਂ ਨੂੰ ਸਵੇਰ ਸ਼ਾਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਤਿਗੁਰਾਂ ਦੇ ਪਵਿੱਤਰ ਬਚਨ, ਸਤਿਗੁਰਾਂ ਦੀ ਕਥਾ, ਸਤਿਗੁਰਾਂ ਦਾ ਕੀਰਤਨ ਸਰਵਣ ਕਰਨ ਵਾਸਤੇ ਮਿਲਦਾ ਹੈ। ਸ਼ਾਮ ਦੀ ਕਥਾ ਵੇਲੇ ਜੋ ਸ਼ਬਦ ਆਪਾਂ ਵਿਚਾਰ ਰਹੇ ਹਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਦੇ ਉਚਾਰੇ ਹੋਏ ਸਲੋਕ ਨੇ, ਪੌੜੀਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀਆਂ ਹਨ। ਤੀਸਰਾ ਸਲੋਕ ਇਸ ਵਾਰ ਦੇ ਵਿੱਚ ਜੋ ਆਰੰਭ ਹੋਇਆ ਸੀ ਉਸਦੇ ਪਹਿਲੇ ਭਾਗ ਵਿੱਚ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤੇ ਹੈ। ਕੱਲ ਵਿਚਾਰ ਹੋਈ ਸੀ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ, ਗੁਰਾਂ ਦੀ ਕੀਤੀ ਹੋਈ ਸੇਵਾ, ਚਾਕਰੀ ਕੀਤੀ ਹੋਈ, ਸੁਖਾਂ ਵਿੱਚੋਂ ਵੀ ਸੁਖ ਬਖਸ਼ਦੀ ਹੈ। ਔਰ ਇੱਥੇ ਮਿਲਨ ਵਡਿਆਈਆਂ, ਦਰਗਹਿ ਮੁਖ ਦੁਆਰ, ਇਸ ਮਾਤ ਲੋਕ 'ਤੇ ਰਹਿੰਦਿਆਂ ਹੋਇਆਂ ਉਸ ਇਨਸਾਨ ਦੀ ਸੋਭਾ ਬਹੁਤ ਵੱਧ ਜਾਂਦੀ ਹੈ। ਰੱਬ ਦੇ ਘਰ ਵਿੱਚ ਜਾ ਕੇ ਉਸ ਦੇ ਲਈ ਦਰਵਾਜ਼ਾ ਖੁੱਲ੍ਹਾ ਮਿਲਦਾ ਹੈ ਸੱਚਖੰਡ ਵਿੱਚ ਲੰਘਣ ਵਾਸਤੇ। ਇਸ ਸਲੋਕ ਦੀ ਵਿਚਾਰ ਕੱਲ੍ਹ ਆਪਾਂ ਵਿਚਾਰੀ ਸੀ। ਸਤਿਗੁਰੂ ਮਹਾਰਾਜ ਇਸ ਦਾ ਜੋ ਦੂਸਰਾ ਭਾਗ ਬਖਸ਼ਿਸ਼ ਕਰ ਰਹੇ ਹੈ, ਉਸ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਹੁਣ ਦੂਸਰਾ ਪੱਖ ਦੱਸ ਰਹੇ ਨੇ। ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਸਾਰੇ ਇੱਕ ਵਾਰ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਤੀਜਾ, ਹੋਰ ਵਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗ ਵਾਸ, ਅੰਮ੍ਰਿਤ ਛੋੜ ਬਿਖ ਲੱਗੇ, ਬਿਖ ਖਟਣਾ ਬਿਖਰਾਸ। ਹੁਣ ਇਹ ਪਾਤਸ਼ਾਹ ਜੀ ਨੇ ਦੂਸਰੇ ਸਲੋਕ ਵਿੱਚ ਦੂਸਰਾ ਪੱਖ ਦੱਸਿਆ। ਪਾਤਸ਼ਾਹ ਨੇ ਫਰਮਾਇਆ ਕਿ ਅਸਾਂ ਸਤਿਗੁਰਾਂ ਦੀ ਚਾਕਰੀ ਤੇ ਸੇਵਾ ਕਰਨ ਦੇ ਫਲ ਦੱਸੇ ਨੇ ਤੇ ਹੋਰਨਾਂ ਦੀ ਚਾਕਰੀ ਕਰਨ ਦੇ ਨੁਕਸਾਨ ਦੱਸ ਰਹੇ ਨੇ। ਚਾਕਰੀ ਨੂੰ ਸਮਝਣਾ, ਇੱਥੋਂ ਭੁਲੇਖਾ ਖਾ ਜਾਣ ਦਾ ਡਰ ਹੈ। ਆਪਾਂ ਜੌਬ ਕਰਦੇ ਹਾਂ, ਨੌਕਰੀ ਕਰਦੇ ਹਾਂ, ਜਿਤਨੇ ਸਾਨੂੰ ਪੈਸੇ ਮਿਲਦੇ ਹੈ, ਜਿਤਨੀ ਸਾਡੀ ਡਿਊਟੀ, ਜਿਤਨਾ ਸਮਾਂ ਬਣਦੀ ਹੈ, ਅਸੀਂ ਉਹ ਡਿਊਟੀ ਪੂਰੀ ਕਰਦੇ ਹਾਂ ਅਤੇ ਸਾਨੂੰ ਉਸਦੇ ਇਵਜਾਨੇ ਵਿੱਚ ਮਿਹਨਤ ਮਿਲਦੀ ਹੈ। ਇਹ ਚਾਕਰੀ ਜੋ ਹੈ, ਇਹ ਕਿਰਤ ਕਮਾਈ ਕਹੀ ਜਾਂਦੀ ਹੈ। ਇਹ ਕਿਰਤ ਕਮਾਈ ਤਾਂ ਸਤਿਗੁਰਾਂ ਦਾ ਹੁਕਮ ਹੈ ਕਰਨ ਵਾਸਤੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪ ਇਸ ਤਰ੍ਹਾਂ ਦੀ ਜੌਬ ਕੀਤੀ ਹੈ ਸੁਲਤਾਨਪੁਰ ਲੋਧੀ ਦੇ ਵਿੱਚ, ਪਰ ਨਾਲ ਨਾਲ ਧਰਮ ਕਮਾਇਆ ਹੈ। ਇਸ ਚਾਕਰੀ ਦਾ ਇੱਥੇ ਅਰਥ ਨਹੀਂ। ਇੱਕ ਚਾਕਰੀ ਉਹ ਹੋਇਆ ਕਰਦੀ ਹੈ, ਕਿਸੇ ਦੀ ਚਾਕਰੀ ਕਰਦਿਆਂ ਕਰਦਿਆਂ, ਖੁਸ਼ਾਮਦ ਕਰਦਿਆਂ ਕਰਦਿਆਂ ਉਸਦੇ ਦਾਸ ਬਣ ਜਾਣਾ, ਤੇ ਅਗਰ ਜਿਸਦੇ ਦਾਸ ਬਣ ਜਾਣਾ ਫਿਰ ਉਹਦੀਆਂ ਆਪਣੀਆਂ ਮਨ ਦੀਆਂ ਜੋ ਤਰੰਗਾਂ ਨੇ, ਅਗਰ ਉਹ ਗੁਰਮੁਖ ਹੈ, ਅਗਰ ਉਹ ਮਨਮੁਖ ਹੈ, ਤਾਂ ਉਸਦੇ ਕਰਮ ਚੰਗੇ ਨੇ, ਉਸਦੇ ਕਰਮ ਮਾੜੇ ਨੇ। ਉਸਦੀ ਪਰਾਲਬਧ ਵਿੱਚ ਦੁੱਖ ਮਿਲਣਾ ਲਿਖਿਆ, ਉਸਦੀ ਪਰਾਲਬਧ ਵਿੱਚ ਸੁੱਖ ਮਿਲਣਾ ਲਿਖਿਆ ਹੋਇਆ। ਫਿਰ ਉਸਦਾ ਹਿੱਸਾ ਜਿਹੜਾ, ਉਹ ਜਿਹੜਾ ਦਾਸਾ ਭਾਵ ਧਾਰ ਕੇ ਉਸਦੀ ਚਾਕਰੀ ਕਰੇਗਾ, ਉਸਨੂੰ ਉਹਦਾ ਹਿੱਸਾ ਵਿੱਚੋਂ ਵੰਡਾਉਣਾ ਪਏਗਾ। ਇਹਨਾਂ ਬਚਨਾਂ ਨੂੰ ਸਮਝਣ ਦੇ ਵਾਸਤੇ ਇੱਕ ਪ੍ਰਮਾਣ ਦੇਵਾਂਗਾ। ਮਹਾਰਾਜ ਇੱਥੇ ਫਰਮਾ ਰਹੇ ਨੇ, ਹੋਰ ਵਿਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗ ਵਾਸ, ਅੰਮ੍ਰਿਤ ਛੋੜ ਬਿਖ ਲੱਗੇ, ਬਿਖ ਖਟਣਾ ਬਿਖਰਾਸ। ਹੋਰ ਕਿਸੇ ਦੀ ਜਾ ਕੇ ਚਾਕਰੀ ਕਰ ਲੈਣੀ, ਪਾਤਸ਼ਾਹ ਜੀ ਕਹਿੰਦੇ ਇਹੋ ਜਿਹੀ ਜ਼ਿੰਦਗੀ ਤ੍ਰਿਗਾਕਾਰ ਹੈ। ਤ੍ਰਿਗ ਉਸ ਇਨਸਾਨ ਦਾ ਖਾਵਣਾ ਤੇ ਤ੍ਰਿਗ ਪਹਿਨਣਾ, ਤੇ ਪਾਤਸ਼ਾਹ ਜੀ ਕਹਿੰਦੇ ਉਸਦਾ ਖੱਟਣਾ ਵੀ ਜੋ ਹੈ ਉਸਨੂੰ ਤ੍ਰਿਗਾਕਾਰ ਹੈ। ਜੇ ਉਸਨੇ ਕੋਈ ਰਾਸ਼ੀ ਜਮ੍ਹਾਂ ਕਰ ਲਈ ਤੇ ਉਸਨੂੰ ਵੀ ਤ੍ਰਿਗਾਕਾਰ ਹੈ। ਇਹ ਚਾਕਰੀ ਕੈਸੀ ਹੈ? ਦਸ਼ਮੇਸ਼ ਪਿਤਾ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਰਹੰਦ ਦੀ ਕਚਹਿਰੀ ਵਿੱਚ ਖੜੇ ਨੇ। ਸਾਰਾ ਇਤਿਹਾਸ ਜੇਕਰ ਉਹ ਤਾਂ ਘੰਟਾ ਡੇਢ ਘੰਟਾ ਸਮੇਂ ਦੀ ਮੰਗ ਕਰਦਾ ਹੁੰਦਾ। ਕੇਵਲ ਵਿੱਚੋਂ ਆਪਾਂ ਉਤਨੀ ਟੂਕ ਲੈਣੀ ਹੁੰਦੀ ਹੈ ਜਿਸ ਅਰਥ ਨੂੰ ਸਿੱਧ ਕਰਨਾ ਹੁੰਦਾ। ਛੋਟੇ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੂੰ ਦੇਖ ਕੇ ਕਹਿੰਦੇ ਨੇ, ਇੱਕ ਵਾਰ ਤਾਂ ਸੂਬਾ ਸਰਹੰਦ ਦੇ ਮਨ ਵਿੱਚ ਵੀ ਆਇਆ ਕਿ ਇਹ ਤਾਂ ਮਾਸੂਮ ਨੇ, ਇਹ ਤਾਂ ਛੋਟੇ ਨੇ, ਇਹਨਾਂ ਨੂੰ ਸ਼ਹੀਦ ਨਹੀਂ ਕਰਨਾ ਚਾਹੀਦਾ। ਕਹਿੰਦੇ ਨੇ ਇੱਕ ਵਾਰ ਤਾਂ ਉਹਦੇ ਵੀ ਮਨ ਵਿੱਚ ਆਇਆ, ਪਰ ਜਦ ਉਸਨੇ ਸਾਹਿਬਜ਼ਾਦਿਆਂ ਦੇ ਬਚਨ ਸੁਣੇ, ਖੈਰ ਉਹਦਾ ਇਰਾਦਾ ਉਸੇ ਵੇਲੇ ਬਦਲ ਗਿਆ। ਪਰ ਲਾਗੇ ਬੈਠਾ ਹੈ ਇੱਕ ਐਸਾ ਇਨਸਾਨ ਜਿਹੜਾ ਹਿੰਦੁਸਤਾਨ ਦਾ ਵਾਸੀ ਹੈ, ਉਸਦੀ ਜਾਤ ਹਿੰਦੂ ਹੈ, ਉਸਦਾ ਨਾਮ ਇਤਿਹਾਸ ਵਿੱਚ ਸੁੱਚਾ ਆਨੰਦ ਆਉਂਦਾ, ਤੇ ਵਿਦਵਾਨਾਂ ਨੇ ਆਖਿਆ ਸੁੱਚਾ ਆਨੰਦ ਨਹੀਂ ਸੀ, ਉੱਤੇ ਝੂਠਾ ਹੀ ਆਨੰਦ ਸੀਗਾ। ਉਹ ਬੈਠਾ ਹੈ, ਉਹ ਚਾਕਰੀ ਕਰਦਾ ਹੈ ਉਸ ਵਕਤ ਹਕੂਮਤ ਦੀ, ਤੇ ਚਾਕਰੀ ਕੇਵਲ ਤੇ ਕੇਵਲ ਇਉਂ ਨਹੀਂ ਕਰਦਾ ਕਿ ਜਿਤਨੀ ਕੁ ਡਿਊਟੀ ਲੱਗੇਗੀ ਉਨੀ ਨੌਕਰੀ ਕਰਕੇ ਆਪਣੀ ਮਿਹਨਤ ਲੈ ਕੇ ਆਪਣਾ ਗੁਜ਼ਾਰਾ ਕਰਾਂ, ਬਲਕਿ ਖੁਸ਼ਾਮਦ ਕਰਦਾ ਹੈ, ਖੁਸ਼ਾਮਦ। ਤੇ ਸੂਬਾ ਸਰਹੰਦ ਨੂੰ ਕਹਿੰਦਾ ਹੈ, ਇਹ ਤੈਨੂੰ ਭੁਲੇਖਾ ਪੈ ਗਿਆ ਕਿ ਇਹਨਾਂ ਦੀ ਛੋਟੀ ਉਮਰ ਹੈ, ਮੈਂ ਤੈਨੂੰ ਹੁਣੇ ਪਰਖ ਕੇ ਦੱਸਦਾ। ਉੱਠਿਆ ਹੈ, ਪਾਸ ਗਿਆ ਹੈ, ਜਾ ਕੇ ਕਹਿੰਦਾ, ਓਏ ਬੱਚਿਓ, ਜੇ ਮੰਨ ਲਓ ਤੁਹਾਨੂੰ ਛੱਡ ਦੇਈਏ ਫਿਰ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਗਰਜ ਕੇ ਆਖਿਆ, ਜਾਵਾਂਗੇ ਜੰਗਲਾਂ ਵਿੱਚ, ਪਿਤਾ ਜੀ ਦੇ ਪਿਤਾ ਸਤਿਗੁਰੂ ਜੀ ਦੇ ਸਿੰਘ ਵਿਖੜੇ ਹੋਏ ਵਿਛੜੇ ਹੋਏ ਇਕੱਠੇ ਕਰਾਂਗੇ, ਸ਼ਸਤਰ ਲੱਭਾਂਗੇ, ਫੌਜ ਬਣਾਵਾਂਗੇ, ਤੁਹਾਡੇ ਤੇ ਆ ਕੇ ਹਮਲੇ ਕਰਾਂਗੇ। ਸੁੱਚਾ ਆਨੰਦ ਕਹਿੰਦਾ, ਵਜ਼ੀਰ ਖਾਨ ਨੂੰ ਦੇਖ ਲੈ, ਸੂਬਾ ਸਰਹੰਦ ਦੇਖ, ਇਹ ਸੱਪ ਦੇ ਬੱਚੇ ਨੇ ਤੇ ਇਹਨਾਂ ਨੂੰ ਨਿੱਕਿਆਂ ਨਿੱਕਿਆਂ ਨੂੰ ਹੀ ਇਹਨਾਂ ਦੇ ਸਿਰੀਆਂ ਘੁੱਟ ਕੇ ਮਾਰ ਦੇਣਾ ਚਾਹੀਦਾ। ਪਰ ਯਾਦ ਰਹੇ, ਅਜੇ ਸਾਲ ਕੋਈ ਬਹੁਤੇ ਨਹੀਂ ਸਨ ਹੋਏ, ਇਹ ਸੀ 1704 ਦੀ ਗੱਲ ਤੇ 1675 ਈਸਵੀ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਹੈ ਤੇ ਸ਼ਹਾਦਤ ਤੋਂ ਕੁਝ ਮਹੀਨੇ ਪਹਿਲਾਂ ਹੀ, ਥੋੜੇ ਜਿਹੇ ਦਿਨ ਹੀ ਪਹਿਲਾਂ ਆਨੰਦਪੁਰ ਸਾਹਿਬ ਦੇ ਵਿੱਚ ਕਿਰਪਾ ਰਾਮ ਪੰਡਿਤ ਦੀ ਅਗਵਾਈ ਵਿੱਚ ਕਸ਼ਮੀਰ ਦੇ ਪੰਡਿਤ ਆਉਂਦੇ ਨੇ ਤੇ ਉਹ ਆ ਕੇ ਕੀ ਕਹਿੰਦੇ ਨੇ, ਉਹ ਕਹਿੰਦੇ ਨੇ, ਬਾਹਾਂ ਅਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਨੰਦ। ਹੇ ਸ਼੍ਰੀ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ ਤੇਗ ਬਹਾਦਰ, ਸਾਡੇ ਧਰਮ ਦਾ ਦੀਵਾ ਹੁਣ ਬੁਝਦਾ ਜਾ ਰਿਹਾ ਤੇ ਤੁਸੀਂ ਕਿਰਪਾ ਕਰਕੇ ਤੇ ਸਾਡਾ ਧਰਮ ਬਚਾ ਦਿਓ। ਉੱਥੇ ਇੱਕ ਵਿਦਵਾਨ ਲਿਖਦਾ, ਸਤਿਗੁਰਾਂ ਨੇ ਧੀਰਜ ਦੇ ਦਿੱਤਾ ਹੈ। ਉਹਨਾਂ ਨੇ ਜਦ ਦੱਸਿਆ, ਸਾਡੀਆਂ ਬੱਚੀਆਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਉੱਥੇ ਕਸ਼ਮੀਰ ਵਿੱਚ ਸੁਰੱਖਿਅਤ ਨਹੀਂ, ਤੇ ਪਾਤਸ਼ਾਹ ਨੇ ਕਿਹਾ ਬੱਚੀਓ, ਸਤਿਗੁਰਾਂ ਨੇ ਕਿਹਾ ਸਤਿਗੁਰਾਂ ਬੱਚੀਓ ਘਰੀ ਜਾਹੋ, ਸੀਸ ਦੇ ਕੇ ਧਰਮ ਬਚਾਵਾਂਗਾ ਮੈਂ। ਹਿੰਦ ਧਰਮ ਦੇ ਬੁਝ ਰਹੇ ਦੀਵੇ ਅੰਦਰ ਤੇਲ ਲਹੂ ਆਪਣੇ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਖੂਨ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ ਪਰ ਹਿੰਦੂ ਧਰਮ ਦੇ ਮੰਦਰਾਂ ਦੇ ਦੀਵਿਆਂ ਵਿੱਚ ਖੂਨ ਤੇਗ ਬਹਾਦਰ ਦਾ ਹੀ ਬਲ ਰਿਹਾ ਹੈ। ਵਿਦਵਾਨ ਕਹਿੰਦਾ, ਜੇ ਜਗਦੇ ਨੇ ਦੀਵੇ ਉਹ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਬਲ ਰਿਹਾ ਹੈ। 1675 ਈਸਵੀ ਤੋਂ 1704 ਈਸਵੀ ਤੱਕ ਕੇਵਲ 29 ਸਾਲ ਨੇ ਬਣਦੇ ਤੇ 29 ਸਾਲ ਬਾਅਦ ਹਿੰਦ ਧਰਮ ਦਾ ਹੀ ਜੰਮਪਲ, ਹਿੰਦੂ ਹੀ ਧਰਮ ਨੂੰ ਮੰਨਣ ਵਾਲਾ ਸੁੱਚਾ ਆਨੰਦ ਨਾਮ ਦਾ ਵਿਅਕਤੀ ਇਹ ਵਿਡਾਣੀ ਚੱਕਰੀ ਕਰ ਰਿਹਾ ਤੇ ਇਹ ਉੱਥੇ ਕਹਿ ਰਿਹਾ ਇਹ ਸੱਪ ਦੇ ਬੱਚੇ ਨੇ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਸੱਪ ਦੱਸ ਰਿਹਾ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ 9 ਸਾਲ ਵਿੱਚ ਆਖਿਆ, ਪਿਤਾ ਜੀ ਅਗਰ ਮੈਂ ਯਤੀਮ ਹੋ ਜਾਵਾਂਗਾ ਤੇ ਲੱਖਾਂ ਹੀ ਬੱਚੇ ਇਹਨਾਂ ਦੇ ਯਤੀਮ ਹੋਣ ਤੋਂ ਬਚ ਜਾਣਗੇ, ਇਸ ਲਈ ਮੈਂ ਯਤੀਮ ਹੋਣ ਨੂੰ ਤਿਆਰ ਹਾਂ। ਇਹ ਹੈ ਵਿਡਾਣੀ ਚੱਕਰੀ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਪਾਤਸ਼ਾਹ ਜੀ ਨੂੰ ਛੱਡ ਕੇ ਜਦੋਂ ਖੁਸ਼ਾਮਦ ਵਾਸਤੇ ਚੌਹਾਂ ਟਕਿਆਂ ਦੀ ਖਾਤਰ ਕੋਈ ਆਪਣੇ ਧਰਮ ਦਾ ਵੀ ਖਿਆਲ ਰੱਖਣ ਤੋਂ ਬਿਨਾਂ ਕਿਸੇ ਦੀ ਚੱਕਰੀ ਕਰਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਐਸੀ ਚੱਕਰੀ ਨੂੰ ਤ੍ਰਿਗ ਜੀਵਨ ਤ੍ਰਿਗ ਵਾਸ, ਤ੍ਰਿਗਾਕਾਰ ਹੈ ਪਾਤਸ਼ਾਹ ਜੀ ਫਰਮਾਉਂਦੇ। ਉਸ ਦੀ ਖੱਟੀ ਕਮਾਈ ਦੇ ਵਿੱਚੋਂ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿੱਤ ਹੁਣ ਖਸਮ ਨਾ ਪਾਇਆ। ਜਿਹਨੇ ਇਸ ਜਨਮ ਨੂੰ ਸੰਭਾਲਿਆ ਨਹੀਂ, ਉਲਟਾ ਚੌਹਾਂ ਟਕਿਆਂ ਦੀ ਖਾਤਰ ਆਪਣਾ ਧਰਮ ਤੇ ਦੀਨ ਵੇਚਿਆ ਤੇ ਕਿਸੇ ਮਾਸੂਮ ਦੇ ਉੱਤੇ, ਕਿਸੇ ਦੇ ਧਰਮ ਮੰਦਰ ਦੇ ਉੱਤੇ ਜਿਹੜਾ ਹੈ ਮੰਨ ਲਓ ਉਸਦੀ ਬੇਅਦਬੀ ਕਰ ਦਿੱਤੀ, ਚਾਹੇ ਕਿਸੇ ਵੀ ਤਰੀਕੇ ਨਾਲ ਕਰ ਦਿੱਤੀ, ਪਾਤਸ਼ਾਹ ਕਹਿੰਦੇ ਫਿਰ ਐਸਾ ਜੀਵਨ ਜਿਹੜਾ ਹੈ ਉਹਨੂੰ ਤ੍ਰਿਗਾਕਾਰ ਹੈ, ਉਸਨੂੰ ਲਾਹਨਤ ਹੈ। ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਇਹ ਉਂਗਲਾਂ ਤੇ ਗਿਣੇ ਹੀ ਨਹੀਂ ਜਾ ਸਕਦੇ ਜਿਨ੍ਹਾਂ ਨੇ ਵਿਡਾਣੀ ਚੱਕਰੀ ਕਰਕੇ ਰੱਬ ਦਿਆਂ ਪਿਆਰਿਆਂ ਦੇ ਨਾਲ ਟੱਕਰ ਲਈ ਤੇ ਰੱਬ ਦੇ ਪਿਆਰਿਆਂ ਨੂੰ ਦੁੱਖ ਦਿੱਤੇ, ਤਸੀਹੇ ਦਿੱਤੇ, ਤੇ ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾਂਦੀ ਜਿਨ੍ਹਾਂ ਨੇ ਧਰਮ ਮੰਦਰਾਂ ਦੇ ਉੱਤੇ ਆਣ ਕਰਕੇ ਚੜ੍ਹਾਈ ਕਰਕੇ ਉੱਥੇ ਬੇਅਦਬੀ ਕੀਤੀ, ਪਾਪ ਕਰਮ ਕਮਾਇਆ। ਤੇ ਪਾਤਸ਼ਾਹ ਜੀ ਜੋ ਇਸ ਸਲੋਕ ਵਿੱਚ ਪੰਕਤੀਆਂ ਦੱਸ ਰਹੇ, ਇਹ ਸਾਰੀਆਂ ਉਹਨਾਂ ਇਨਸਾਨਾਂ ਦੇ ਵਾਸਤੇ ਢੁੱਕ ਰਹੀਆਂ ਨੇ। ਜੇਕਰ ਮੁਗਲ ਹਕੂਮਤ ਦੇ ਵਿੱਚ ਇੱਕ ਪਾਨ ਦਾ ਬੀੜਾ ਰੱਖ ਦਿੱਤਾ ਜਾਂਦਾ, ਇੱਕ ਕਿਰਪਾਨ ਰੱਖ ਦਿੱਤੀ ਜਾਂਦੀ ਕਿ ਜਾਓ ਕੋਈ ਆਦਮੀ ਉੱਠੇ ਤੇ ਸਿੱਖਾਂ ਦੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਢਾ ਦੇਵੇ, ਸਰੋਵਰ ਨੂੰ ਪੂਰ ਦੇਵੇ, ਤੇ ਮੰਡਿਆਲੀ ਦਾ ਰਹਿਣ ਵਾਲਾ ਮੱਸਾ ਚੌਧਰੀ ਉੱਠ ਪੈਂਦਾ, ਉਹ ਬਿਲਕੁਲ ਸਤਿਗੁਰਾਂ ਦੇ ਜਿਹੜੇ ਬਚਨ ਕਹੇ ਹੋਏ ਕਿ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿੱਤ ਹੁਣ ਖਸਮ ਨਾ ਪਾਇਆ। ਜੋ ਪਾਤਸ਼ਾਹ ਨੇ ਬਚਨ ਕੀਤੇ, ਜਦੋਂ ਹੁਣ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਆ ਕੇ ਪਾਪ ਕਰਮ ਕਮਾਉਂਦਾ ਤੇ ਗੁਰੂ ਮਹਾਰਾਜ ਦਸ਼ਮੇਸ਼ ਪਿਤਾ ਆਪਣੇ ਖਾਲਸੇ ਨੂੰ ਬਲ ਬਖਸ਼ਦੇ, ਉਹ ਸਿਰ ਵੱਢ ਕੇ ਲੈ ਜਾਂਦੇ ਆ ਜੰਗਲਾਂ ਵਿੱਚ ਜਾ ਕੇ ਉਹਦਾ ਖਿੱਦੋ ਖੁੰਡੀ ਖੇਡਦੇ ਉਹਦੇ ਸਿਰ ਦੇ ਨਾਲ। ਉਹ ਤਾਂ ਖਾਲਸੇ ਨੇ ਆਪਣਾ ਧਰਮ ਸਥਾਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਮੇਸ਼ਾ, ਪਰ ਜਿਨ੍ਹਾਂ ਨੇ ਪਾਪ ਕਮਾਇਆ ਹੈ ਆਖਰ ਉਹਨਾਂ ਨੇ ਚਾਰ ਟਕਿਆਂ ਦੇ ਵਾਸਤੇ ਜਾਂ ਦੌਲਤ ਦੇ ਵਾਸਤੇ ਮਾਇਆ ਦੇ ਵਾਸਤੇ, ਪਾਤਸ਼ਾਹ ਜੀ ਐਸਿਆਂ ਦਾ ਨਰਕਾਂ ਦੇ ਵਾਸੀਆਂ ਦਾ ਜ਼ਿਕਰ ਪਾਤਸ਼ਾਹ ਨੇ ਇਹਨਾਂ ਬਚਨਾਂ ਵਿੱਚ ਕੀਤਾ ਹੋਇਆ। ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਰਾਸ, ਪਾਤਸ਼ਾਹ ਫਰਮਾਉਂਦੇ ਇਸ ਤਰ੍ਹਾਂ ਦੇ ਜੋ ਪੈਸੇ ਲੈ ਕੇ ਕਿਸੇ ਨੇ ਜੇ ਕੁਛ ਖਾਧਾ ਤੇ ਉਹ ਬਿਖ ਹੈ, ਉਹ ਜ਼ਹਿਰ ਹੈ। ਜੇ ਕਿਸੇ ਨੇ ਇਸ ਤਰ੍ਹਾਂ ਦੇ ਪੈਸੇ ਲੈ ਕੇ ਬਿਖ ਪਹਿਨਣਾ ਕੁਝ ਪਹਿਨਿਆ ਹੈ, ਪਾਤਸ਼ਾਹ ਜੀ ਕਹਿੰਦੇ ਉਹ ਸਮਝੋ ਉਹਨੇ ਜ਼ਹਿਰ ਪਹਿਨੀ ਹੈ, ਬਿਖ ਕੱਪੜੇ ਨਹੀਂ ਪਹਿਨੇ, ਬਿਖ ਪਹਿਨੀ ਹੋਈ ਹੈ। ਪਾਤਸ਼ਾਹ ਫਰਮਾਉਂਦੇ ਬਿਖ ਕੇ ਮੁਖ ਗਰਾਸ ਤੇ ਮੂੰਹ ਵਿੱਚ ਗੁਰਾਈਆਂ ਪਾਈਆਂ ਨੇ ਕਿਸੇ ਨੇ ਜੇ ਇਸ ਤਰ੍ਹਾਂ ਦਾ ਧਨ ਲੈ ਕੇ, ਪਾਤਸ਼ਾਹ ਜੀ ਕਹਿੰਦੇ ਉਹ ਬਿਖ ਦੀਆਂ ਗੁਰਾਈਆਂ ਜ਼ਹਿਰ ਦੀਆਂ ਗੁਰਾਈਆਂ ਪਾਈਆਂ ਨੇ। ਐਥੇ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ, ਇਸ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਐਸੇ ਇਨਸਾਨ ਕਮਾ ਲੈਂਦੇ ਨੇ, ਮੋਇਆ ਨਰਕ ਨਿਵਾਸ, ਜਦੋਂ ਮਰਦੇ ਨੇ ਉਹਨਾਂ ਉਦੋਂ ਉਹਨਾਂ ਦਾ ਵਾਸਾ ਨਰਕਾਂ ਦੇ ਵਿੱਚ ਹੁੰਦਾ ਹੈ, ਕੁੰਭੀ ਨਰਕਾਂ ਦੇ ਵਿੱਚ। ਮਨ ਮੁਖ ਮੋਹਿ ਮੈਲੈ ਸ਼ਬਦ ਨਾ ਜਾਣਣੀ ਕਾਮ ਕ੍ਰੋਧ ਵਿਨਾਸ, ਜੋ ਮਨ ਮੁਖ ਬਣ ਗਏ ਨੇ ਜਿਨ੍ਹਾਂ ਨੇ ਆਪਣੇ ਮਨ ਦਾ ਫੈਸਲਾ ਲੈ ਲਿਆ ਕਿ ਠੀਕ ਹੈ ਹਕੂਮਤ ਦੇ ਵੱਲੋਂ ਇਨਾਮ ਮਿਲ ਰਹੇ ਨੇ, ਇਹ ਸਾਧ ਸੰਗਤ ਜੀ ਕੋਈ ਕੋਈ ਸ਼ਬਦ ਐਸਾ ਆ ਜਾਂਦਾ ਉਹਦਾ ਵਿਸਥਾਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਸਮਝੋ ਆਪਾਂ ਕਰ ਨਹੀਂ ਸਕਦੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਜਦ ਆਪ ਜੀ ਦਰਸ਼ਨ ਕਰਨ ਜਾਂਦੇ ਜੇ, ਹੁਣ ਤਾਂ ਉੱਥੋਂ ਜਿਹੜੀਆਂ ਚਿੱਤਰਕਾਰੀ ਦੀ ਕਾਪੀ ਜੀ ਕਰਕੇ ਬਹੁਤ ਥਾਵਾਂ ਤੇ ਹੋਰ ਨਹੀਂ ਥਾਈ ਵੀ ਵੈਸੇ ਪਹੁੰਚ ਗਈਆਂ ਨੇ, ਦਰਸ਼ਨ ਹੋ ਸਕਦੇ ਹੈ। ਪਰ ਅਗਰ ਦਰਸ਼ਨ ਦੀਦਾਰ ਕਰਨ ਜਾਈਏ ਤਾਂ ਉੱਥੇ ਸਿੱਖ ਅਜਾਇਬ ਘਰ ਜ਼ਰੂਰ ਦੇਖ ਕੇ ਆਉਣ ਦਾ ਯਤਨ ਕਰਨਾ ਚਾਹੀਦਾ। ਉੱਥੇ ਪ੍ਰਾਚੀਨ ਸਮੇਂ ਦੀਆਂ ਉਹ ਤਸਵੀਰਾਂ ਲੱਗੀਆਂ ਪਈਆਂ ਨੇ ਜਿੱਥੇ ਸਿੱਖਾਂ ਦੇ ਸਿਰਾਂ ਨੂੰ ਨੇਜਿਆਂ ਤੇ ਟੰਗ ਕੇ ਤੇ ਉਹ ਲੋਕ ਜਾ ਰਹੇ ਨੇ ਇਨਾਮ ਲੈਣ ਦੇ ਵਾਸਤੇ, ਤੇ ਸਿੱਖ ਦੀ ਦਸ ਪਾ ਦੇਣ ਵਾਲੇ ਨੂੰ ਥੋੜਾ ਜਿਹਾ ਇਨਾਮ ਤੇ ਸਿੱਖ ਦਾ ਸੀਸ ਉਤਾਰ ਕੇ ਲੈ ਆਉਣ ਵਾਲੇ ਨੂੰ ਉਸ ਤੋਂ ਜ਼ਿਆਦਾ ਇਨਾਮ, ਤੇ ਜਿਹੜਾ ਸਿੱਖ ਨੂੰ ਜਿਉਂਦੇ ਨੂੰ ਪਕੜ ਕੇ ਲਿਆ ਕੇ ਗ੍ਰਿਫਤਾਰ ਕਰਵਾ ਦੇਵੇ ਉਸ ਨੂੰ ਬਹੁਤ ਜ਼ਿਆਦਾ ਇਨਾਮ। ਇਹ ਇਨਾਮ ਜ਼ਕਰੀਆ ਖਾਨ ਹਾਕਮ ਨੇ ਲਾਹੌਰ ਦੇ ਵਿੱਚ ਐਲਾਨ ਕੀਤੇ ਸਨ, ਤੇ ਬਹੁਤ ਸਾਰਿਆਂ ਐਸਿਆਂ ਜਲਾਦ ਬਿਰਤੀ ਵਾਲਿਆਂ ਮਨੁੱਖਾਂ ਨੇ ਉਹਨਾਂ ਕਿਰਤ ਵਿਰਤ ਕਰਨ ਵਾਲਿਆਂ ਸਿੱਖ ਸਿੱਖਣੀਆਂ ਨੂੰ ਘਰਾਂ ਤੋਂ ਪਕੜ ਕੇ ਕਤਲ ਕਰ ਦਿੱਤਾ ਸੀ। ਔਰ ਉਹ ਪੈਸਾ ਲੈ ਕੇ ਕੀ ਉਹ ਪੈਸਾ ਉਹਨਾਂ ਦੇ ਵਾਸਤੇ ਸਦਾ ਦੇ ਵਾਸਤੇ ਅਟੱਲ ਤੌਰ ਤੇ ਉਹਨਾਂ ਨੂੰ ਸੁੱਖ ਦਿੱਤਾ? ਕਦੇ ਕਦੇ ਕਦੀਆਂ ਕਈਆਂ ਮਹਾਤਮਾ ਸਾਧੂਆਂ ਪੁਰਖਾਂ ਦੇ ਬਚਨ ਇਨਸਾਨ ਦੇ ਕੋਲੋਂ ਸੋਚਿਆ ਨਹੀਂ ਜਾਂਦਾ ਕਿ ਹੁਣ ਇਹ ਬਚਨ ਐਂ ਮੰਨਿਆ ਜਾਏ ਜਾਂ ਐਂ ਮੰਨਿਆ ਜਾਏ। ਠੀਕ ਹੈ ਕੋਈ ਲੂਲਾ, ਕੋਈ ਲੰਗੜਾ, ਕੋਈ ਦੁਖੀ ਦੁੱਖ ਭੋਗ ਰਿਹਾ, ਉਹਨੂੰ ਪੁੰਨਦਾਨ ਕਰਨਾ ਇਨਸਾਨੀਅਤ ਦੇ ਨਾਤੇ ਬਣਦਾ। ਪਰ ਕਈ ਵਾਰ ਜਦੋਂ ਕੋਈ ਉਸ ਤੋਂ ਵੀ ਉੱਚੀ ਬਿਰਤੀ ਵਾਲਾ ਮਿਲੇ, ਉਸ ਪਿਆਰੇ ਦਾ ਕਈ ਵਾਰ ਬਚਨ ਸੁਣੀਏ ਤੇ ਬਹੁਤ ਹੈਰਾਨੀ ਹੋ ਜਾਂਦੀ ਹੈ ਕਿ ਜੋ ਅਡਿੱਠ ਸੰਸਾਰ ਹੈ, ਜੋ ਰੱਬ ਦੀ ਦਰਗਾਹ ਦੇ ਫੈਸਲੇ ਨੇ, ਹੋ ਸਕਦਾ ਉਹਨਾਂ ਫੈਸਲਿਆਂ ਤੋਂ ਅਸੀਂ ਬਿਲਕੁਲ ਅਣਜਾਣ ਹੋਈਏ। ਆਨੰਦਪੁਰ ਸਾਹਿਬ ਦੀ ਨਗਰੀ ਲੱਗਦੇ ਨੇ ਜੋੜ ਮੇਲੇ, ਕਈ ਐਸੇ ਲੂਲੇ, ਕਈ ਐਸੇ ਕੋੜੇ ਵਾਰ ਵਾਰ ਪਏ ਹਾਏ ਹਾਏ ਕਰ ਰਹੇ ਹੁੰਦੇ ਹੈ। ਗੁਰੂ ਕੀਆਂ ਸੰਗਤਾਂ ਤਾਂ ਦਿਆਲੂ ਨੇ, ਉਹ ਤਾਂ ਆਪਣੀ ਕਿਰਤ ਕਮਾਈ ਚੋਂ ਤਿਲ ਫੁੱਲ ਸੁੱਟ ਜਾਂਦੇ ਜਾਂਦੇ ਜਾਂਦੇ। ਪਰ ਕਈ ਰੱਬ ਦੇ ਪਿਆਰੇ ਕਹਿੰਦੇ ਹੈ ਵੀ ਆਖਰ ਇਹਨਾਂ ਨੂੰ ਰੱਬ ਨੇ ਕਿਉਂ ਦੁੱਖ ਦੇਣਾ ਸੀ, ਇਹ ਉਹੀ ਆਨੰਦਪੁਰ ਸਾਹਿਬ ਹੈ ਜਿੱਥੇ ਬੜੇ ਬੜੇ ਹਮਲਾਵਰ ਚੜ੍ਹ ਕੇ ਆਉਂਦੇ ਰਹੇ, ਤੇ ਇਹ ਉਹੀ ਸਤਿਗੁਰੂ ਪਾਤਸ਼ਾਹ ਦਾ ਦਰ ਹੈ ਜਿਸ ਨੂੰ ਪਕੜਨ ਵਾਸਤੇ 10-10 ਲੱਖ ਨੇ ਘੇਰਾ ਪਾਇਆ, ਜਿਸ ਸਤਿਗੁਰੂ ਦੇ ਸਾਹਿਬਜ਼ਾਦਿਆਂ ਦੇ ਉੱਪਰ ਵਾਰ ਕੀਤੇ, ਜਿਸ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀਆਂ ਨੀਹਾਂ ਨੂੰ ਇਕਨਾਂ ਨੇ ਚਿਣਿਆ, ਇਕਨਾਂ ਨੇ ਗਾਰਾ ਫੜਾਇਆ, ਫਿਰ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਜਿਨ੍ਹਾਂ ਨੇ ਸੂਬਾ ਸਰਹੰਦ ਨੂੰ ਆਖਿਆ ਕਿ ਸਾਡਾ ਇੱਕ ਮੁਕੱਦਮਾ ਚੱਲਦਾ ਹੈ ਅਤੇ ਉਹ ਮੁਕੱਦਮੇ 'ਚੋਂ ਸਾਨੂੰ ਬਰੀ ਕਰ ਦਿਓ, ਅਸੀਂ ਇਹਨਾਂ ਬੱਚਿਆਂ ਦੇ ਸੀਸ ਉਤਾਰਦੇ ਹਾਂ। ਉਹਨਾਂ ਨੇ ਇਹ ਪਾਪ ਕਮਾਇਆ ਅਤੇ ਬੰਦਗੀ ਵਾਲੇ ਪੁਰਸ਼ ਕਈ ਕਹਿ ਦਿੰਦੇ ਹੈ ਭਈ ਜੋ ਰੱਬ ਕਰ ਰਿਹਾ ਠੀਕ ਕਰ ਰਿਹਾ, ਇਹ ਉਹ ਕਿਤੇ ਜਾ ਕੇ ਹੁਣ ਸਵਰਗਾਂ ਵਿੱਚ ਥੋੜ੍ਹਾ ਬੈਠ ਜਾਣੇ ਨੇ, ਏਦਾਂ ਹੀ ਉਹਨਾਂ ਨੇ ਦੁੱਖ ਭੋਗਦੇ ਫਿਰਨਾ ਹੈ। ਇਹ ਦੁਖੀਏ ਆਪਣੇ ਕਰਮਾਂ ਦੇ ਖਾਤਰ ਹੀ ਦੁੱਖ ਭੋਗਦੇ ਫਿਰ ਰਹੇ ਨੇ ਅਤੇ ਤਾਂ ਹੀ ਸਤਿਗੁਰਾਂ ਦੇ ਇਹ ਬਚਨ ਮਹਾਰਾਜ ਪਾਤਸ਼ਾਹ ਨੇ ਫਰਮਾਏ ਹੋਏ ਹੈ ਕਿ ਮੋਇਆ ਨਰਕ ਨਿਵਾਸ ਇੱਥੇ ਦੁੱਖੋ ਦੁੱਖ ਕਮਾਵਣਾ। ਜਿਹੜੇ ਇਨਸਾਨੀਅਤ ਨੂੰ ਭੁੱਲ ਕੇ, ਧਰਮ ਦੇ ਅਸੂਲਾਂ ਨੂੰ ਭੁੱਲ ਕੇ ਖੁਸ਼ਾਮਦ ਕਰਦੇ ਨੇ ਜ਼ਾਲਮ ਪੁਰਖਾਂ ਦੀ, ਅਤਿਆਚਾਰੀ ਪੁਰਖਾਂ ਦੀ, ਉਹਨਾਂ ਨੇ ਆਪ ਤਾਂ ਨਰਕਾਂ ਵਿੱਚ ਜਾਣਾ ਹੁੰਦਾ ਹੈ ਅਤੇ ਆਪਣੇ ਅਹਿਲਕਾਰਾਂ ਨੂੰ ਵੀ ਨਾਲ ਹੀ ਲੈ ਕੇ ਡੁੱਬਦੇ ਨੇ। ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਕਾ ਭਉ ਛੋਡਿਆ ਮਨ ਹੱਠ ਕੰਮ ਨਾ ਆਵੈ ਰਾਸ। ਸੱਚੇ ਸਤਿਗੁਰਾਂ ਦਾ ਜਿਨ੍ਹਾਂ ਨੇ ਭਉ ਛੱਡ ਦਿੱਤਾ ਹੈ, ਡਰ ਛੱਡ ਦਿੱਤਾ ਹੈ ਮਨ ਦੇ ਅੰਦਰੋਂ, ਸਤਿਗੁਰਾਂ ਨੂੰ ਸਤਿਗੁਰ ਨਹੀਂ ਸਮਝਿਆ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਹੋਏ ਨੇ ਅਤੇ ਉਹ ਇਹ ਗਾ ਰਹੇ ਨੇ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰਾ ਰਾਜਨ। ਸਤਿਗੁਰੂ ਸਾਹਿਬ ਉੱਥੇ ਬੈਠੇ ਵੀ ਗਾ ਰਹੇ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਬਿਸਰਾਮ। ਉੱਥੇ ਸਾਈਂ ਮੀਆਂ ਮੀਰ ਆਉਂਦਾ ਤੇ ਉਹ ਰੋਂਦਾ ਕਰਲਾਂਦਾ ਆਉਂਦਾ ਹੈ, ਕਹਿੰਦਾ ਪਾਤਸ਼ਾਹ ਤੁਹਾਡੀ ਖੇਡ ਮੈਨੂੰ ਸਮਝ ਹੀ ਨਹੀਂ ਆ ਰਹੀ, ਮੈਨੂੰ ਤੁਹਾਡੀ ਸ਼ਕਤੀ ਦਾ ਪਤਾ, ਅਗਰ ਤੁਸੀਂ ਕਿਤੇ ਆਪਣੀ ਸ਼ਕਤੀ ਦੇ ਪਹਾੜ ਵਿੱਚੋਂ ਇੱਕ ਰੇਤ ਦੇ ਕਿਣਕੇ ਕੁ ਜਿੰਨੀ ਸ਼ਕਤੀ ਵੀ ਵਰਤ ਦਿਓ ਤੇ ਇਹ ਸਾਰੀ ਹਕੂਮਤ ਹੀ ਜਿਹੜੀ ਹੈ ਇਹ ਤਹਿਸ ਨਹਿਸ ਹੋ ਸਕਦੀ ਹੈ। ਪਰ ਪਾਤਸ਼ਾਹ ਇੰਨਾ ਸਮੁੰਦਰ ਸ਼ਕਤੀ ਦਾ ਅੰਦਰ ਜਰ ਕੇ ਬੈਠੇ ਜੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਬਚਨ ਕਰਦੇ ਹੈ ਸਾਈਂ ਮੀਆਂ ਮੀਰ ਤੂੰ ਮੇਰੇ ਦਿਲ ਦੀ ਨਹੀਂ ਬੁੱਝੀ, ਮੈਂ ਬੁੱਝ ਲਈ ਹੈ ਤੇਰੇ ਅੰਦਰ ਦੀ, ਦੋ ਨੀਹਾਂ ਸਨ ਰੱਖਣੀਆਂ ਇੱਕ ਸਿਦਕ ਦੀ ਇੱਕ ਹਰਿਮੰਦਰ ਦੀ, ਉਹ ਤੂੰ ਰੱਖੀ ਇਹ ਮੈਂ ਰੱਖੀ, ਰਹਿ ਰਲ ਗਈ ਹੈ ਦੋਵਾਂ ਫਕੀਰਾਂ ਦੀ, ਅਸਲ ਦੇ ਵਿੱਚ ਕੋਈ ਵਿੱਥ ਨਹੀਂ ਵਿੱਥ ਹੈ ਸਿਰਫ ਸਰੀਰਾਂ ਦੀ। ਪਾਤਸ਼ਾਹ ਨੇ ਕਿਹਾ ਇਹ ਅਸੀਂ ਸ਼ਹੀਦੀਆਂ ਦੀ ਸਿਦਕ ਸਿੱਖੀ ਸਿਦਕ ਨਿਭਾਉਣ ਦੀ ਨੀਂਹ ਰੱਖ ਰਹੇ ਹਾਂ। ਸਾਈਂ ਮੀਆਂ ਮੀਰ ਕੁਰਲਾ ਰਿਹਾ ਤੇ ਜਿਹੜੇ ਸਤਿਗੁਰਾਂ ਨੂੰ ਤਸੀਹੇ ਦੇ ਰਹੇ ਨੇ ਤਸ਼ੱਦਦ ਕਰ ਰਹੇ ਨੇ ਗਿਣਤੀ ਉਹਨਾਂ ਦੀ ਵੀ ਕੋਈ ਘੱਟ ਨਹੀਂ। ਉੱਥੇ ਸਤਿਗੁਰਾਂ ਦੇ ਸ਼ਰਧਾਲੂ ਔਰ ਹਮਾਇਤੀ ਤਾਂ ਬਹੁਤ ਘੱਟ ਨੇ ਤੇ ਲੇਕਿਨ ਸਤਿਗੁਰਾਂ ਨੂੰ ਤਸੀਹੇ ਦੇਣ ਵਾਲੇ ਉੱਥੇ ਬਹੁਤ ਹਾਜ਼ਰ ਨੇ। ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਇਹ ਸਤਿਗੁਰ ਪਾਤਸ਼ਾਹ ਮਹਾਰਾਜ ਜੀ, ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪੰਜਵੇਂ ਸਰੂਪ ਨੇ ਜਿਨ੍ਹਾਂ ਦੇ ਚਰਨਾਂ ਦੇ ਨਾਲ ਮੱਕਾ ਘੁੰਮ ਗਿਆ ਸੀ, ਉਹਨਾਂ ਨੂੰ ਇਹ ਡਰ ਨਹੀਂ ਆ ਰਿਹਾ, ਭੈ ਨਹੀਂ ਆ ਰਿਹਾ। ਗੁਰੂ ਪਾਤਸ਼ਾਹ ਇੱਥੇ ਫਰਮਾ ਰਹੇ ਦੇਖੋ ਜਿਸ ਨੇ ਸਤਿਗੁਰਾਂ ਦਾ ਭੈ ਛੱਡ ਦਿੱਤਾ ਹੈ, ਡਰ ਛੱਡ ਦਿੱਤਾ ਹੈ। ਤੇ ਯਾਦ ਰਹੇ ਇਹ ਕਥਾ ਕਹਾਣੀਆਂ ਆਪਾਂ ਕਿਉਂ ਕਰਦੇ ਹਾਂ, ਇਹ ਇਤਿਹਾਸ ਸੁਣੇ ਹੀ ਹੁੰਦੇ ਨੇ, ਬਾਰ ਬਾਰ ਦੁਬਾਰਾ ਸੁਣਨ ਦਾ ਯਤਨ ਕਿਉਂ ਕਰਦੇ ਹਾਂ? ਇਸ ਲਈ ਕਰਦੇ ਹਾਂ ਕਿ ਇਹ ਸਾਡੇ ਮਨ ਰੂਪ ਚੰਚਲ, ਜੋ ਸਾਡਾ ਮਨ ਅੰਦਰ ਬੈਠਾ ਚੰਚਲ, ਉਹਨੂੰ ਦੁਬਾਰਾ ਦੁਬਾਰਾ ਇੰਸਟ੍ਰਕਸ਼ਨ ਜੀ ਹੁੰਦੀਆਂ ਰਹਿਣ ਸਤਿਗੁਰਾਂ ਵੱਲੋਂ, ਇਹ ਖੌਫ ਦੇ ਵਿੱਚ ਰਹੇ ਕਿ ਜੈਸਾ ਸ੍ਰੀ ਹਰਿਮੰਦਰ ਸਾਹਿਬ ਹੈ ਉਤਨੀ ਹੀ ਅਹਿਮੀਅਤ ਉਸ ਸਥਾਨ ਦੀ ਵੀ ਹੋ ਜਾਂਦੀ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਤੇ ਯਾਦ ਰਹੇ ਸਾਰੀ ਜ਼ਿੰਦਗੀ ਭੈ ਭਾਵਨੀ ਡਰ ਅਦਬ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਹੈ। ਜਿਤਨੀ ਦੇਰ ਮਨ ਵਿੱਚ ਸ਼ਰਧਾ ਬਣੀ ਹੋਵੇ ਉਤਨੀ ਦੇਰ ਗੁਰੂ ਘਰ ਰਹਿਣਾ ਚਾਹੀਦਾ। ਜਦੋਂ ਸਾਡੇ ਮਨ ਅੰਦਰ ਸ਼ਰਧਾ ਘਟ ਜਾਂਦੀ ਹੈ, ਜਦੋਂ ਸਾਡਾ ਮਨ ਚੰਚਲਤਾ ਵਿੱਚ ਆ ਜਾਂਦਾ ਹੈ, ਗੁਰਦੁਆਰੇ ਦੀ ਹਦੂਦ ਚੋਂ ਬਾਹਰ ਚਲੇ ਜਾਣਾ ਚਾਹੀਦਾ, ਤਾਂ ਕਿ ਜੇ ਸਾਡਾ ਮਨ ਕੋਈ ਗਲਤੀ ਕਰਦਾ ਤੇ ਗੁਰੂ ਪਾਤਸ਼ਾਹ ਦੇ ਦਰ ਘਰ ਵਿੱਚ, ਕਮ ਸੇ ਕਮ ਗੁਰੂ ਪਾਤਸ਼ਾਹ ਦੇ ਦਰ ਘਰ ਉੱਤੇ ਨਾ ਇਹ ਕੋਈ ਗੱਲ ਹੋਵੇ। ਅੱਜ ਕੱਲ੍ਹ ਦੇ ਤਾਂ ਗਾਇਕ ਵੀ ਜਿਹੜੇ ਨੇ, ਠੀਕ ਹੈ ਦੁਨੀਆ ਆਪਣਾ ਆਪਣਾ ਫੀਲਡ ਹੋਇਆ ਕਰਦਾ, ਉਹਨਾਂ ਨੂੰ ਬੜੀ ਅਹਿਮੀਅਤ ਦੇ ਦਿੰਦੀ ਹੈ, ਪਰ ਪਿਛਲਿਆਂ ਸਮਿਆਂ ਵਿੱਚ ਗਾਇਕ ਨੇ ਗਾਉਣ ਬਣਾ ਦਿੱਤਾ ਕਿ ਕੋਈ ਗੁਰੂ ਦੁਆਰੇ ਮਿਲਦਾ ਹੈ, ਕੋਈ ਠਾਕੁਰ ਦੁਆਰੇ ਮਿਲਦਾ ਹੈ, ਮਿਲਣ ਵਾਲੇ ਨੇ ਮਿਲਦੇ ਰਹਿਣਾ, ਤੁਸੀਂ ਸਿਆਪੇ ਤੋਂ ਕੀ ਲੈਣਾ। ਹੁਣ ਏਡੇ ਮੂਰਖ ਲੋਕ ਨੇ ਕਿ ਤੁਸੀਂ ਆਪਣੇ ਗੀਤ ਬਣਾਉਣੇ ਤੇ ਤੁਹਾਡਾ ਫੀਲਡ ਗੁਰੂ ਘਰ ਨਾਲੋਂ ਬਿਲਕੁਲ ਵੱਖਰਾ ਹੈ, ਗੁਰਬਾਣੀ ਦੀ ਫਿਲਾਸਫੀ ਨਾਲੋਂ ਤੁਹਾਡਾ ਫੀਲਡ ਬਿਲਕੁਲ ਵੱਖਰਾ ਹੈ, ਤੁਸੀਂ ਗੁਰੂ ਘਰ ਨੂੰ ਔਰ ਗੁਰੂ ਘਰ ਦਿਆਂ ਸੇਵਾਦਾਰਾਂ ਨੂੰ ਆਪਣੀ ਲਿਖਤ ਵਿੱਚ ਲਿਆਉਂਦੇ ਕਿਉਂ ਜੇ? ਤੁਸੀਂ ਆਪਣੀ ਡਫਲੀ ਵਜਾਈ ਚੱਲੋ, ਗੁਰੂ ਕੇ ਜਿਹੜੇ ਨੇ ਉਹ ਆਪਣੀ ਸੇਵਾ ਕਰਦੇ ਰਹਿਣਗੇ, ਉਹ ਗੁਰੂ ਕੇ ਦਰ ਤੇ ਜਿਹੜੇ ਲੱਗੇ ਨੇ ਉਹ ਇਸ ਮਾਰਗ ਨੂੰ ਚੰਗਾ ਸਮਝ ਕੇ ਲੱਗੇ ਨੇ, ਜਿਹੜੇ ਤੁਹਾਡੇ ਨਾਲ ਲੱਗੇ ਨੇ ਉਹ ਤੁਹਾਨੂੰ ਚੰਗਾ ਸਮਝ ਕੇ ਲੱਗੇ ਨੇ, ਤੁਸੀਂ ਉਹਨਾਂ ਦਾ ਵਿੱਚ ਜ਼ਿਕਰੀ ਕਿਉਂ ਕਰਦੇ ਹੋ? ਉਸ ਲਾਈਨ ਵੱਲ ਤੁਸੀਂ ਇੰਟਰਫੇਰੈਂਸ ਕਿਉਂ ਕਰਦੇ ਹੋ? ਉਹ ਇੱਥੋਂ ਤੱਕ ਆਪਣਿਆਂ ਗੀਤਾਂ ਵਿੱਚ ਲਿਖੀ ਜਾਂਦੇ ਵੀ ਆਪ ਕਿਸੇ ਦਾ ਬਜ਼ੁਰਗ ਹੈ, ਉਹ ਪੋਥੀ ਪੜ੍ਹਦਾ, ਉਹ ਪਾਠ ਕਰਦਾ ਤੇ ਬੱਚਿਆਂ ਨੂੰ ਵੀ ਕਹਿੰਦਾ ਕਿ ਪਾਠ ਕਰੋ, ਤੇ ਉਹ ਕਹਿੰਦਾ ਤੇਰੀ ਅਕਲ ਤੇ ਸਾਰੀ ਬਾਪੂ ਪੂਜਾ ਪਾਠ ਵਿੱਚ ਵੜ ਗਈ। ਇਹਦਾ ਮਤਲਬ ਹੈ ਇਹ ਗਾਂਹ ਦਿਆਂ ਲੜਕਿਆਂ ਨੂੰ ਬੱਚਿਆਂ ਨੂੰ ਇਹ ਗੱਲਾਂ ਸਿਖਾਉਣੀਆਂ ਕਿ ਜੇ ਬਜ਼ੁਰਗ ਕੋਈ ਪਾਠ ਪੂਜਾ ਕਰਦਾ ਤਾਂ ਉਹਨੂੰ ਇੱਦਾਂ ਕਹੋ। ਇਹਦਾ ਮਤਲਬ ਇਹੀ ਨਿਕਲੇਗਾ ਕਿ ਜਿਹੜਾ ਵੀ ਗੀਤ ਸੁਣੇਗਾ ਉੱਥੋਂ ਸੁਣ ਕੇ ਇਸ ਤਰ੍ਹਾਂ ਕਹੇਗਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਜੋ ਦਰਬਾਰ ਨੇ, ਇੱਥੇ ਦੇ ਬਾਰੇ ਇਹ ਗੱਲ ਕਹਿਣੀ ਕਿ ਕੋਈ ਇੱਥੇ ਕੋਈ ਠਾਕੁਰ ਦੁਆਰੇ ਮਿਲਦਾ ਹੈ, ਕੋਈ ਗੁਰੂ ਦੁਆਰੇ ਮਿਲਦਾ ਹੈ, ਇਹ ਵੀ ਇੱਕ ਬਹੁਤ ਵੱਡੀ ਇਹ ਵਾਇਰਸ ਫੈਲਾਉਣ ਵਾਲੀ ਗੱਲ ਹੈ। ਯਾਦ ਰਹੇ, ਸਤਿਗੁਰਾਂ ਦੇ ਦਰ ਦਾ ਇਤਨਾ ਡਰ ਭੈ ਅਦਬ ਆਪਣੇ ਮਨ ਵਿੱਚ ਰੱਖਣਾ ਚਾਹੀਦਾ। ਅਗਰ ਕੋਈ ਸਾਨੂੰ ਗਲਤ ਹਰਕਤ ਨਜ਼ਰ ਆਉਂਦੀ ਵੀ ਹੈ, ਆਪਣੇ ਵੱਲੋਂ ਕੋਸ਼ਿਸ਼ ਕਰਨੀ ਚਾਹੀਦੀ ਉਹਨੂੰ ਅਨਡਿੱਠ ਕਰ ਦਿਓ। ਇਉਂ ਸੋਚੋ ਕਿ ਮੇਰੀਆਂ ਅੱਖਾਂ ਨੇ ਨਹੀਂ ਵੇਖੀ, ਮੈਨੂੰ ਇਹਦਾ ਜ਼ਿਕਰ ਕਰਨ ਦੀ ਲੋੜ ਨਹੀਂ, ਅਨਡਿੱਠ ਕਰ ਦਿਓ। ਔਰ ਆਪ ਲਾਭ ਲਹੋ ਕਿ ਸਤਿਗੁਰਾਂ ਦੇ ਦਰ ਤੋਂ ਅਸੀਂ ਉਹੀ ਲਾਭ ਲੈਣਾ, ਇਹ ਪੰਥ ਗੁਰੂ ਨਾਨਕ ਪਾਤਸ਼ਾਹ ਦਾ ਵਰਲਡ ਤੇ ਫੈਲਿਆ ਹੋਇਆ ਔਰ ਹੋਰ ਫੈਲਣਾ, ਤੇ ਸਾਡੇ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਜਲਦੀ ਜਲਦੀ ਨਹੀਂ ਜਾ ਕੇ ਆਨੰਦ ਲਿਆ ਜਾਂਦਾ। ਦੂਰ ਸੰਗਤਾਂ ਬੈਠੀਆਂ ਨੇ ਤੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਹੈ, ਉਹੀ ਹਰਿਮੰਦਰ ਸਾਹਿਬ ਮੰਨ ਲੈਣਾ ਚਾਹੀਦਾ ਹੈ ਸਾਨੂੰ, ਜਿੰਨੀ ਦੇਰ ਤੱਕ ਨਾ ਜਾਇਆ ਜਾਏ। ਆਪਾਂ ਦੇਖਦੇ ਹਾਂ ਸਤਿਗੁਰਾਂ ਦਾ ਪਵਿੱਤਰ ਸ਼ਬਦ ਹੈ ਕਿ ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਉੱਥੇ ਤਾਂ ਬਚਨ ਆ ਗਿਆ ਕਿ ਉਹ ਰੋਜ਼ ਉਦਮ ਕਰਕੇ ਅੰਮ੍ਰਿਤਸਰ ਨਹਾਵੈ। ਹੁਣ ਇਹਦਾ ਅਰਥ ਕਰਨਾ ਬੜਾ ਔਖਾ ਹੋ ਜਾਏਗਾ। ਜੇ ਤਾਂ ਕਹਿ ਦਈਏ ਕਿ ਉਹ ਅੰਮ੍ਰਿਤਸਰ ਨਹੀਂ ਤਾਂ ਵੀ ਗੱਲ ਗਲਤ ਹੈ, ਜੇ ਕਹਿ ਦਈਏ ਉਸੇ ਅੰਮ੍ਰਿਤਸਰ ਬਾਰੇ ਬਚਨ ਕੀਤਾ ਫਿਰ ਸਵਾਲ ਹੋ ਜਾਏਗਾ ਕਿ ਜਿਹੜਾ ਐਡੀ ਦੂਰ ਰਹਿ ਰਿਹਾ ਹਜ਼ਾਰਾਂ ਮੀਲ ਤੇ ਉਹ ਕੀ ਕਰੇ। ਪਾਤਸ਼ਾਹ ਨੇ ਹੁਕਮ ਲਾਇਆ ਹੈ ਕਿ ਜਿਹੜਾ ਤਾਂ ਭਾਈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਰੇਂਜ ਦੇ ਵਿੱਚ ਵੱਸਦਾ ਉੱਥੇ, ਉਹਦਾ ਫਰਜ਼ ਹੈ ਕਿ ਜਾਵੇ ਸ੍ਰੀ ਹਰਿਮੰਦਰ ਸਾਹਿਬ ਰੋਜ਼ਾਨਾ ਤੇ ਉੱਥੇ ਇਸ਼ਨਾਨ ਕਰੇ ਮੌਸਮ ਮੁਤਾਬਕ ਆਪਣੇ ਸਰੀਰ ਮੁਤਾਬਕ। ਤੇ ਪਾਤਸ਼ਾਹ ਨੇ ਕਿਹਾ ਜਿਹੜਾ ਦੂਰ ਵੱਸ ਰਿਹਾ ਹੈ ਉਹ ਜਦ ਸੁਰਤੀ ਬਿਰਤੀ ਟਿਕਾ ਕੇ ਸਿਮਰਨ ਵਿੱਚ ਜੁੜੇਗਾ ਤੇ ਉਸਨੂੰ ਉੱਥੇ ਹੀ ਸ੍ਰੀ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੋਵੇਗਾ ਉਹਨਾਂ ਦਲੀਜਾਂ ਦੇ ਅੰਦਰ ਲੰਘਦਾ ਹੋਇਆ ਉਹ ਇਹੀ ਮਨ ਵਿੱਚ ਡਰ ਪੈ ਰੱਖੇ ਕਿ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਦਰ ਤੇ ਆ ਰਿਹਾ, ਤੇ ਫਿਰ ਉਸਨੂੰ ਉਹ ਫਲ ਮਿਲੇਗਾ। ਭੈ ਭਾਵ ਨਹੀਂ ਰੱਖਣੀ, ਕੇਵਲ ਇਹ ਬਚਨ ਇਸ ਪੰਕਤੀ ਦੀ ਵਿਆਖਿਆ ਵਿੱਚ ਮੈਂ ਕਥਨ ਕਰ ਰਿਹਾ ਕਿ ਸਤਿਗੁਰ ਕਾ ਭਉ ਛੋਡਿਆ ਮਨ ਹੱਠ ਕੰਮ ਨਾ ਆਵੈ ਰਾਸ। ਪਾਤਸ਼ਾਹ ਜੀ ਕਹਿੰਦੇ ਜੇ ਸਤਿਗੁਰੂ ਦਾ ਭਉ ਡਰ ਛੱਡ ਦੇਈਏ, ਆਪਣੇ ਮਨ ਦੇ ਹੱਠ ਨਾਲ ਕਹੀਏ ਕਿ ਨਹੀਂ ਇਉਂ ਹੀ ਠੀਕ ਹੈ ਜਿਵੇਂ ਮੈਂ ਕਹਿ ਰਿਹਾ, ਪਾਤਸ਼ਾਹ ਜੀ ਕਹਿੰਦੇ ਕੰਮ ਰਾਸ ਨਹੀਂ ਆਉਣਗੇ। ਉਸ ਵੇਲੇ ਤਾਂ ਇਉਂ ਲੱਗੇਗਾ ਕਿ ਜਿਵੇਂ ਮੈਂ ਫੈਸਲਾ ਲੈ ਰਿਹਾ ਇਹ ਠੀਕ ਹੈ, ਪਰ ਪਾਤਸ਼ਾਹ ਜੀ ਕਹਿੰਦੇ ਕੰਮ ਨਾ ਆਵੈ ਰਾਸ। ਫਿਰ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਜਮਪੁਰ ਬੱਦੇ ਮਾਰੀ ਹੈ ਕੋ ਨਾ ਸੁਣੇ ਅਰਦਾਸ। ਉਹ ਜੀਵ ਜਿਨ੍ਹਾਂ ਨੇ ਸਤਿਗੁਰਾਂ ਦਾ ਡਰ ਨਹੀਂ ਰੱਖਿਆ, ਭੈ ਨਹੀਂ ਰੱਖਿਆ, ਉਹ ਫਿਰ ਜਮਾਂ ਦੀ ਪੁਰੀ ਦੇ ਵਿੱਚ ਬੱਧੇ ਹੋਏ ਉੱਥੇ ਮਾਰ ਸਹਾੜਦੇ ਨੇ। ਦੁਨੀਆਂ ਦੇ ਉੱਤੇ ਜੋ ਨਾਸਤਿਕਤਾ ਫੈਲਦੀ ਹੈ, ਇੱਕ ਗੱਲ ਬੜੀ ਮੋਟੀ ਜੀ ਸਾਰੇ ਕਹਿ ਦਿੰਦੇ ਕੋਈ ਨਰਕ ਨਹੀਂ ਕੋਈ ਸਵਰਗ ਨਹੀਂ, ਉਹ ਤੇ ਇੱਥੇ ਨੂੰ ਹੀ ਸਾਰਾ ਕੁਝ ਕਹਿੰਦੇ ਆ ਕਿ ਇੱਥੇ ਹੀ ਹੈ। ਸਾਧ ਸੰਗਤ ਜੀ ਇੱਥੇ ਵੀ ਹੈ, ਇੱਥੇ ਨਰਕ ਸਵਰਗ ਹੈਗੇ ਨੇ, ਉਹ ਇੱਥੇ ਵਾਲੇ ਨਰਕ ਸਵਰਗ ਸਾਡੇ ਇਸ ਅਸਥੂਲ ਸਰੀਰ ਨਾਲ ਸੰਬੰਧਿਤ ਨੇ। ਜਦ ਤੱਕ ਸਾਡਾ ਇਹ ਸਰੀਰ ਅਸਥੂਲ ਸਰੀਰ ਕਾਇਮ ਹੈ, ਜੇ ਸਾਡੇ ਪੁੰਨ ਇੰਨੇ ਜ਼ਿਆਦਾ ਵੱਧ ਗਏ ਕਿ ਸੁੱਖ ਮਿਲਣ ਵਾਸਤੇ ਸਾਨੂੰ ਸੁੱਖ ਦੇਣ ਵਾਲਾ ਸਤਿਗੁਰੂ ਉਤਾਵਲਾ ਹੋ ਗਿਆ ਤੇ ਸਾਡੇ ਪੁੰਨਾਂ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਬਣ ਗਿਆ ਕਿ ਸਾਨੂੰ ਸੁੱਖ ਮਿਲਣੇ ਹੈ, ਫਿਰ ਜਿਹੜਾ ਇਸ ਧਰਤੀ ਤੇ ਸਵਰਗ ਹੈ ਨਾ, ਫਿਰ ਉਹਨਾਂ ਸਵਰਗਾਂ ਦੇ ਸੁੱਖ ਇੱਥੇ ਇਸ ਅਸਥੂਲ ਸਰੀਰ ਨੂੰ ਮਿਲਦੇ ਹੈ। ਜੇਕਰ ਸਾਡੇ ਪਾਪ ਇੰਨੇ ਜ਼ਿਆਦਾ ਵੱਧ ਗਏ, ਕੁਝ ਪਿਛਲਿਆਂ ਜਨਮਾਂ ਦੇ, ਕੁਝ ਇਸ ਜਨਮ ਦੇ, ਤੇ ਪਾਪਾਂ ਦਾ ਜੋ ਅੱਗੇ ਫਲ ਲੱਗਣਾ, ਉਹ ਫਲ ਹੀ ਇਤਨੇ ਜ਼ਿਆਦਾ ਹੋ ਗਏ ਕਿ ਉਹ ਹੁਣ ਫਲ ਜਲਦੀ ਤੋਂ ਜਲਦੀ ਮਨੁੱਖ ਨੂੰ ਭੋਗਣੇ ਪੈਣੇ ਹੈ, ਫਿਰ ਨਰਕ ਵੀ ਇਸ ਅਸਥੂਲ ਸਰੀਰ ਨੂੰ ਇੱਥੇ ਵਾਲਾ ਹੀ ਮਿਲੇਗਾ। ਜਦ ਤੱਕ ਸਰੀਰ ਹੋਂਦ ਵਿੱਚ ਹੈ ਔਰ ਬਕਾਇਆ ਉਹਦਾ ਬਹੁਤ ਜਮ੍ਹਾਂ ਹੋ ਗਿਆ ਹੈ, ਉਹਨੂੰ ਹੁਣ ਜਲਦੀ ਜਲਦੀ ਉਹਨੂੰ ਖਾਣਾ ਸ਼ੁਰੂ ਕਰਨਾ ਪੈਣਾ, ਚਾਹੇ ਕੌੜਾ ਫਲ ਹੈ ਚਾਹੇ ਮਿੱਠਾ ਫਲ ਹੈ। ਜਦ ਬੂਟਾ ਬੀਜਿਆ ਆਪ ਹੈ ਤੇ ਉਸਦੇ ਫਲ ਆਪ ਖਾਣੇ ਪੈਣੇ, ਫਲ ਪੱਕ ਕੇ ਤਿਆਰ ਹੋਏ ਪਏ ਨੇ, ਉਹ ਤਾਂ ਖਾਣੇ ਸ਼ੁਰੂ ਕਰਨੇ ਪੈਣੇ ਆ। ਇਸ ਵਾਸਤੇ ਫਿਰ ਜੇ ਇਹ ਸਰੀਰ ਅਸਥੂਲ ਸਰੀਰ ਹੋਂਦ ਵਿੱਚ ਹੈ, ਹਾਲੇ ਇਸ ਦੀ ਆਰਜਾ ਬਾਕੀ ਬਚਦੀ ਹੈ, ਤੇ ਉਸ ਇਨਸਾਨ ਨੂੰ ਅਗਰ ਪੁੰਨ ਜਮ੍ਹਾਂ ਨੇ, ਉਹਨੂੰ ਇਸ ਧਰਤੀ ਤੇ ਸੁੱਖ ਮਿਲ ਜਾਏਗਾ, ਸਵਰਗਾਂ ਵਰਗਾ ਸੁੱਖ ਪ੍ਰਤੀਤ ਕਰੀ ਜਾਏਗਾ। ਚਾਹੇ ਕੇਵਲ ਆਉਣ ਲਈ ਇੱਕ ਬੈਡਰੂਮ ਚ ਬੈਠਾ ਹੈ, ਤੇ ਚਾਹੇ ਬਹੁਤ ਵੱਡੇ ਮਹੱਲ ਵਿੱਚ ਬੈਠਾ ਹੈ, ਚਾਹੇ ਆਪਣੇ ਖੇਤਾਂ ਵਿੱਚ ਘਰ ਬਣਾ ਕੇ ਬੈਠਾ ਹੈ, ਅਗਰ ਉਸਦੇ ਪੁੰਨ ਜ਼ਿਆਦਾ ਵੱਧ ਗਏ ਨੇ, ਅਗਰ ਉਸਦੇ ਪਾਪ ਵੱਧ ਗਏ ਨੇ, ਤੇ ਪਾਪਾਂ ਦੇ ਫਲ ਜਿਹੜੇ ਹੈ ਹੁਣ ਉਹ ਭੋਗਣ ਦੇ ਵਾਸਤੇ ਇਹ ਸਰੀਰ ਹਾਲੇ ਹੋਂਦ ਵਿੱਚ ਹੈ, ਫਿਰ ਇਸੇ ਸਰੀਰ ਦੇ ਨਾਲ ਹੀ ਨਰਕ ਮਿਲਣਾ ਸ਼ੁਰੂ ਹੋ ਜਾਂਦਾ ਹੈ, ਜਾਂ ਮੰਜੀ ਤੇ ਪੈ ਜਾਣਾ, ਜਾਂ ਐਸੀਆਂ ਆਫਤਾਂ ਉਪਾਧੀਆਂ ਉੱਪਰੋਂ ਮੁਕੱਦਮੇ ਆਣ ਕੇ ਪੈ ਜਾਣੇ, ਜਾਂ ਕੋਈ ਐਸੀ ਟੈਨਸ਼ਨ ਪੈ ਜਾਣੀ, ਨਾ ਦਿਨੇ ਚੈਨ ਨਾ ਰਾਤ ਨੂੰ ਚੈਨ, ਇਸ ਸਰੀਰ ਦੇ ਹੁੰਦਿਆਂ ਹੀ ਨਰਕ ਪ੍ਰਾਪਤ ਹੋ ਜਾਣਾ। ਪਰ ਯਾਦ ਰਹੇ, ਜਦ ਇਹ ਸਰੀਰ ਰਹੇਗਾ ਹੀ ਨਹੀਂ, ਤੇ ਸਾਡੇ ਜਾਂ ਪੁੰਨ ਜਾਂ ਪਾਪ ਸਾਡੇ ਬਕਾਇਆ ਬਚਦੇ ਪਏ ਆ, ਫਿਰ ਉਹ ਕਿੰਨੇ ਵਰਤਣੇ ਹੈ, ਉਹ ਕਿਹੜੇ ਤਰੀਕੇ ਨਾਲ ਵਰਤਣੇ ਹੈ? ਉਹ ਫਿਰ ਜੋ ਅੱਗੇ ਅਣਡਿੱਠ ਸੰਸਾਰ ਹੈ ਜਿਹੜਾ ਹੁਣ ਸਾਨੂੰ ਨਹੀਂ ਨਜ਼ਰ ਆਉਂਦਾ, ਉਹ ਉੱਥੇ ਵੀ ਨਰਕ ਤੇ ਸਵਰਗ ਹਾਜ਼ਰ ਹਨ। ਉੱਥੇ ਫਿਰ ਜੇ ਇਹ ਅਸਥੂਲ ਸਰੀਰ, ਕਿਉਂਕਿ ਇਹ ਅਗਾਂਹ ਜਾਂਦਾ ਨਹੀਂ, ਇਹ ਵੇਦਾਂ ਸ਼ਾਸਤਰਾਂ ਨੇ ਵੀ ਕਿਹਾ ਹੈ, ਸਤਿਗੁਰਾਂ ਦੀ ਬਾਣੀ ਨੇ ਵੀ ਕਿਹਾ ਹੈ, ਔਰ ਅਸਾਂ ਆਪਾਂ ਅੱਖਾਂ ਨਾਲ ਵੀ ਦੇਖਿਆ ਹੈ, ਇਹ ਤਾਂ ਅਗਾਂਹ ਨਹੀਂ ਜਾਂਦਾ। ਤੋ ਅਗਰ ਇਸ ਸਰੀਰ ਦੀ ਆਰਜਾ ਖਤਮ ਹੋ ਗਈ ਹੈ, ਰਹਿ ਗਈ ਹੈ ਕੇਵਲ ਆਤਮਾ, ਪਰ ਇਸ ਸਰੀਰ ਨੇ ਜਿਹੜੇ ਕਰਮ ਕਮਾਏ ਨੇ ਉਹ ਉਸ ਆਤਮਾ ਨੂੰ ਛਕਣੇ ਪੈਣੇ ਨੇ। ਇਸ ਸਰੀਰ ਨੇ ਜਿਹੜੇ ਬੂਟੇ ਲਾਏ ਨੇ, ਉਹਨਾਂ ਦੇ ਫਲ ਜਿਹੜੇ ਪੱਕ ਪੱਕ ਕੇ ਨੀਵੇਂ ਹੋਏ ਪਏ ਟਾਣੇ, ਇਹਨੂੰ ਤੋੜ ਤੋੜ ਕੇ ਖਾਣੇ ਪੈਣੇ ਨੇ। ਜੇ ਇਸ ਸਰੀਰ ਨੇ ਕੰਮ ਸਰੀਰ ਨੇ ਕੀਤੇ ਨੇ, ਭੋਗਣੇ ਆਤਮਾ ਨੂੰ ਪੈਣੇ ਹੈ। ਅਗਰ ਸਰੀਰ ਦੀ ਉਮਰ ਲੰਬੀ ਹੋ ਗਈ ਹੈ, ਫਿਰ ਇਸ ਸਰੀਰ ਨੂੰ ਵੀ ਭੋਗਣੇ ਪੈਣੇ ਨੇ। ਸਰੀਰ ਨੂੰ ਭੋਗਣੇ ਪਏ ਤਾਂ ਫਿਰ ਇੱਥੇ ਇਸ ਧਰਤੀ ਵਾਲਾ ਨਰਕ ਤੇ ਸਵਰਗ ਜਿਹੜਾ, ਤੇ ਅਗਰ ਆਤਮਾ ਨੂੰ ਭੋਗਣੇ ਪਏ ਤੇ ਫਿਰ ਅਣਡਿੱਠ ਸੰਸਾਰ ਵਿੱਚ ਜੋ ਨਰਕ ਤੇ ਸਵਰਗ ਹੈ ਉਹ। ਜਦ ਇੱਡੀਆਂ ਇੱਡੀਆਂ ਵੱਡੀਆਂ ਸਾਖੀਆਂ ਆਪਾਂ ਪੜ੍ਹਦੇ ਹਾਂ ਕਿ ਰਾਜੇ ਜਨਕ ਵਰਗਿਆਂ ਨੇ ਸ਼ੋਰ ਪੈਂਦਾ ਦੇਖ ਕੇ ਉਸ ਪਾਸੇ ਵੱਲ ਜਾਣਾ ਕੀਤਾ, ਕਿਉਂਕਿ ਭਗਤੀ ਵਾਲਾ ਪੁਰਸ਼ ਵੈਸੇ ਉੱਤੇ ਉੱਤੇ ਲੰਘ ਜਾਂਦਾ ਹੈ, ਤੇ ਸ਼ੋਰ ਤੇ ਚੀਕ ਚਹਾੜਾ ਦੇਖ ਕਰਕੇ ਉਸ ਪਾਸੇ ਜਾਣਾ ਕੀਤਾ ਹੈ। ਤੇ ਨਰਕ ਦਾ ਦਰਵਾਜ਼ਾ ਕੇਵਲ ਘੜੇ ਕੋ ਜਿੱਡਾ ਸੀ, ਘੜੇ ਦੇ ਮੂੰਹ ਜਿੱਡਾ ਦਰਵਾਜ਼ਾ ਸੀ। ਜਿਸ ਤਰ੍ਹਾਂ ਥੱਲੇ ਬੇਸਮੈਂਟ ਹੁੰਦੀ ਹੈ, ਇਵੇਂ ਹਜ਼ਾਰਾਂ ਮੀਲਾਂ ਦੇ ਵਿੱਚ ਉਹ ਨਰਕ ਫੈਲਿਆ ਹੋਇਆ। ਉੱਥੇ 18 ਕੂਹਣੀਆਂ ਰੂਹਾਂ ਦੀਆਂ ਥੱਲੇ ਪਈਆਂ ਹੋਈਆਂ ਦੁੱਖ ਭੋਗ ਰਹੀਆਂ। ਤੇ ਇੱਕ ਕੂਹਣੀ ਦਾ ਆਈਡੀਆ, ਜਿਸ ਤਰ੍ਹਾਂ ਆਪਾਂ ਲੰਬਾਈ ਦਾ ਮਾਪ ਕਰਨ ਦੇ ਵਾਸਤੇ ਸਾਇੰਸਿਸਟ ਫਿਰ ਉਹ ਸਮੇਂ ਦਾ ਮਾਪ ਕਰ ਲੈਂਦੇ ਕਿ ਇਹ ਸਟਾਰ ਜਿਹੜਾ, ਇਹ ਜਿਹੜਾ ਗ੍ਰਹਿ, ਇਹ ਪ੍ਰਿਥਵੀ ਤੋਂ ਇੰਨੇ ਮਹੀਨੇ ਦੂਰ ਹੈ, ਇਹ ਇੱਕ ਸਾਲ ਦੂਰ ਹੈ। ਇਵੇਂ ਫਿਰ ਜਦੋਂ ਗਿਣਤੀ ਖਤਮ ਹੋ ਜਾਂਦੀ ਹੈ, ਇੱਕ ਕੂਹਣੀ, ਇੱਕ ਕੱਚਾ ਰਸਤਾ ਹੋਵੇ, ਉਹਦੇ ਕਿਨਾਰੇ ਤੇ ਇੱਕ ਖੂਹੀ ਪੁੱਟੀ ਹੋਵੇ, ਖੂਹੀ ਕੱਚੇ ਰਸਤੇ ਤੋਂ ਦੀ ਪਬਲਿਕ ਲੰਘਦੀ ਜਾਏ, ਉਹਨਾਂ ਦੇ ਪੈਰ ਦੇ ਨਾਲ ਗਰਦਸ਼ ਉੱਡ ਉੱਡ ਕੇ ਉਹ ਖੂਹੀ ਭਰ ਜਾਏ। ਜਦੋਂ ਉਹ ਖੂਹੀ ਭਰ ਜਾਏ, ਜਿਤਨੀ ਜਨਤਾ ਲੰਘ ਜਾਏ, ਉਹਨੂੰ ਇੱਕ ਕੂਹਣੀ ਆਖਿਆ ਜਾਂਦਾ, ਇੱਕ ਕੂਹਣੀ। ਐਨੀ ਐਨੀ ਗਿਣਤੀ ਨੂੰ ਮਲਟੀਪਲਾਈ 18 ਨਾਲ, 18 ਕੂਹਣੀਆਂ ਉਸ ਵੇਲੇ ਨਰਕਾਂ ਵਿੱਚ ਸਨ ਰਾਜੇ ਜਨਕ ਨੇ ਜੋ ਦੇਖੀਆਂ, ਪਰ ਜਦੋਂ ਝਾਤੀ ਮਾਰੀ ਉਹ ਬਹੁਤ ਦੁਖੀ ਹੋ ਰਹੇ, ਕੁਰਲਾ ਰਹੇ ਹੈ। ਬੰਦਗੀ ਵਾਲਾ ਮਨੁੱਖ ਦਇਆਵਾਨ ਹੁੰਦਾ ਹੈ। ਰਾਜੇ ਜਨਕ ਨੂੰ ਤਰਸ ਆ ਗਿਆ, ਧਰਮਰਾਜ ਛੱਡ ਦੇ ਇਹਨਾਂ ਨੂੰ। ਧਰਮਰਾਜ ਕਹਿੰਦਾ ਹੈ, ਬੜੇ ਚੰਗੇ ਭਾਗ ਨੇ ਤੁਸੀਂ ਦਰਸ਼ਨ ਦੇਣ ਆਏ ਜੇ, ਮੇਰੇ ਕੋਲ ਤੇ ਪਾਪੀ ਆਉਂਦੇ ਬਹੁਤੇ, ਤੁਸੀਂ ਬਹੁਤ ਚੰਗਾ ਕੀਤਾ, ਪਰ ਇਹਨਾਂ ਨੂੰ ਮੈਂ ਛੱਡ ਨਹੀਂ ਸਕਦਾ, ਮੇਰੇ ਕੋਈ ਵੱਸ ਨਹੀਂ, ਇਹਨਾਂ ਦੇ ਆਪਣੇ ਕਰਮ ਹੀ ਇੱਦਾਂ ਦੇ ਨੇ, ਕਿਰਤ ਕਰਮ ਕੇ ਵਿਛੜੇ। ਰਾਜਾ ਜਨਕ ਕਹਿੰਦਾ, ਨਹੀਂ ਮੈਨੂੰ ਤਾਂ ਬੜਾ ਤਰਸ ਆ ਰਿਹਾ, ਮੈਂ ਤਾਂ ਇਹਨਾਂ ਦੀ ਮਦਦ ਕਰਨੀ ਚਾਹੁੰਦਾ। ਤੂੰ ਇਸ ਡਿਪਾਰਟਮੈਂਟ ਦਾ ਇੰਚਾਰਜ ਹੈ ਧਰਮਰਾਜ, ਤੇ ਕੋਈ ਨਾ ਕੋਈ ਜਿਹੜਾ ਮੁਖੀ ਹੋਵੇ ਉਹਨੂੰ ਕੋਈ ਨਾ ਕੋਈ ਤਰੀਕਾ ਆਉਂਦਾ ਹੁੰਦਾ, ਮੈਂ ਇਹਨਾਂ ਦੀ ਮਦਦ ਕਰਨੀ ਚਾਹੁੰਦਾ, ਤੂੰ ਮੈਨੂੰ ਕੋਈ ਤਰੀਕਾ ਦੱਸ। ਕਹਿੰਦੇ ਨੇ ਬਿਲਕੁਲ ਇਵੇਂ ਹੀ ਹੋਇਆ, ਧਰਮਰਾਜ ਨੇ ਤਰੀਕਾ ਦੱਸਿਆ ਭਈ ਕੇਵਲ ਤੇ ਕੇਵਲ ਇਹਨਾਂ ਦੇ ਪਾਪ ਬੰਦਗੀ ਦੇ ਨਾਲ ਸੜ ਸਕਦੇ ਨੇ, ਆਪਣੀ ਬੰਦਗੀ ਵਿੱਚੋਂ ਹਿੱਸਾ ਦਿਓ ਜਾਂ ਇਹਨਾਂ ਦੇ ਵਾਸਤੇ ਬੰਦਗੀ ਹੋਰ ਕਰੋ। ਕਹਿੰਦੇ ਨੇ ਰਾਜੇ ਜਨਕ ਨੇ ਉਸ ਕੁੰਭੀ ਨਰਕ ਦੇ ਉੱਤੇ ਚੌਂਕੜਾ ਮਾਰਿਆ, ਮਨ ਟਿਕਾ ਕੇ ਸੁਰਤੀ ਸ਼ਬਦ ਵਿੱਚ ਲਾ ਕੇ ਕਹਿੰਦੇ ਨੇ ਜਾਪ ਜਪਿਆ, ਤੇ ਇੱਕ ਘੜੀ ਦਾ ਜਾਪ ਹੋਇਆ ਤੇ ਨਰਕ ਸਾਰੇ ਠੰਡੇ ਹੋ ਗਏ, ਸ਼ਾਂਤੀ ਵਰਤ ਗਈ। ਰਾਜੇ ਜਨਕ ਨੂੰ ਪਤਾ ਸੀ ਇਹਦਾ ਪ੍ਰਤਾਪ ਕੀ ਹੈ ਇਸ ਤਰ੍ਹਾਂ ਦੇ ਜਾਪ ਦਾ। ਕਹਿ ਦਿੱਤਾ ਹੈ ਕਿ ਤਰਾਜੂ ਦੇ ਵਿੱਚ ਇੱਕ ਪਾਸੇ ਮੰਨ ਲਾ ਮੇਰਾ ਇੱਕ ਘੜੀ ਦੇ ਜਾਪ ਦਾ ਮਹਾਤਮ ਰੱਖ ਦੇ, ਤੇ ਇਹਨਾਂ ਦੇ ਕੱਟਣੇ ਸ਼ੁਰੂ ਕਰ ਪਾਪ ਇਹਨਾਂ ਜੀਵਾਂ ਦੇ। ਜਦੋਂ ਕੱਟੇ ਹੈ ਸਾਰੇ ਹੀ ਕੱਟੇ ਗਏ, ਸਾਰੇ 18 ਕੂਣੀਆਂ ਨਰਕਾਂ ਦੇ ਜੀਵਾਂ ਦੇ ਪਾਪ ਕੱਟੇ ਗਏ, ਤੇ ਨਾਮ ਦਾ ਪੱਲੜਾ ਅਜੇ ਵੀ ਭਾਰੀ ਹੈ। ਕਿਉਂਕਿ ਨਾਮ ਜਪਣ ਵਾਲੇ ਦਾ ਜੇ ਬਹੁਤ ਸਾਰੀ ਡਿਪੋਜ਼ਿਟ ਨਾਮ ਦੀ ਜਮ੍ਹਾਂ ਹੋਈ ਹੋਵੇ, ਉਹ ਜਿਤਨਾ ਜਿਤਨਾ ਵੱਧ ਜਪਦਾ ਹੈ ਨਾ, ਉਤਨਾ ਉਤਨਾ ਉਹਦਾ ਮਹਾਤਮ ਜ਼ਿਆਦਾ ਹੁੰਦਾ। ਜਿਸ ਤਰ੍ਹਾਂ ਜਿਤਨਾ ਆਫਿਸਰ ਵੱਡਾ ਹੋਏਗਾ ਉਹਦੀ ਕੇਵਲ ਸਿਗਨੇਚਰ ਕਰਨ ਦੀ ਵੈਲਿਊ ਜ਼ਿਆਦਾ ਹੋਏਗੀ, ਤੇ ਜੇ ਕੋਈ ਉਹਨੂੰ ਕਹੇ ਕਿ ਸਿਆਹੀ ਲੱਗੀ ਹੈ 2 ਸੈਂਟ ਦੀ ਇੱਥੇ ਮਾਰਦੇ ਸਾਈਨ, ਕਿਹੜੀ ਗੱਲ ਹੈ, ਉਹ ਆਖੇਗਾ ਇੱਥੇ ਸਿਆਹੀ ਨਾਲ ਮਤਲਬ ਨਹੀਂ। ਜਿਤਨਾ ਵੱਡਾ ਆਫਿਸਰ ਹੈ, ਜੇ ਉਹ ਕੋਈ ਪ੍ਰੈਜੀਡੈਂਟ ਹੈ, ਇਹ ਤਾਂ ਉਹਦੇ ਸਿਗਨੇਚਰ ਦੀ ਅਹਿਮੀਅਤ ਹੈ। ਇਵੇਂ ਇਵੇਂ ਨਾਮ ਜਪਣ ਵਾਲੇ ਦਾ ਜਿਤਨਾ ਡਿਪੋਜ਼ਿਟ ਜ਼ਿਆਦਾ ਜਮ੍ਹਾਂ ਹੋਇਆ ਹੋਵੇ ਉਸਦਾ, ਉਤਨਾ ਹੀ ਹੋਰ ਨਾਮ ਜਪੇਗਾ ਉਸਦਾ ਮਹਾਤਮ ਵਧੇਗਾ। ਕਈ ਕਈ ਬਚਨ ਸਾਨੂੰ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੱਸਦੇ ਰਹੇ ਹੈ, ਤੋ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਮੈਂ ਘੱਟ ਸੁਣਾਉਂਦਾ ਹੁੰਦਾ ਕਥਾ ਵਿੱਚ, ਕਿਉਂਕਿ ਸੰਗਤਾਂ ਤਕਰੀਬਨ ਇੱਧਰ 50-50 ਵੰਡੀਆਂ ਹੋਈਆਂ। ਕਈ ਤਾਂ ਸਾਧੂਆਂ ਦਾ ਨਾਮ ਲਈਏ ਤਾਂ ਉੱਠ ਕੇ ਚਲੇ ਜਾਂਦੇ, ਅਤੇ ਕਈ ਕਹਿੰਦੇ ਕਿ ਸੁਣਾਓ, ਪਰ ਦੋਵੇਂ ਗੱਲਾਂ ਹੀ ਹੈ। ਸਾਧ ਸੰਗਤ ਜੀ, ਉਹ ਬਾਗ ਇੱਕ ਲੱਗਾ ਹੋਇਆ, ਉੱਥੇ ਸਾਰੇ ਦਰਖਤ ਫਲ ਵਾਲੇ ਵੀ ਨਹੀਂ ਹੋ ਸਕਦੇ, ਅਤੇ ਸਾਰੇ ਇੱਦਾਂ ਦੇ ਵੀ ਨਹੀਂ ਹੋ ਸਕਦੇ ਵੀ ਕਿਸੇ ਨੂੰ ਵੀ ਫਲ ਨਹੀਂ ਲੱਗਦਾ। ਤੋ 5-6 ਸਾਲ ਜਦੋਂ ਜਥੇ ਵਿੱਚ ਟਕਸਾਲ ਵਿੱਚ ਰਹਿਣ ਦਾ ਮੌਕਾ ਮਿਲਿਆ, ਅੰਮ੍ਰਿਤ ਵੇਲੇ ਕਈਆਂ ਸਿੰਘਾਂ ਨੇ ਉਦਮ ਕਰਨਾ ਕਿ ਜਿਹੜਾ ਅੰਮ੍ਰਿਤ ਵੇਲੇ ਨਿਤਨੇਮ 2 ਵਜੇ ਹੁੰਦਾ ਨਾ, ਉਹ ਅਸੀਂ ਕਰਨਾ ਹੈ। ਭਈ ਜਿਹੜਾ ਗ੍ਰੰਥੀ ਸਿੰਘ ਹੈ ਉਹਨੂੰ ਬੇਨਤੀ ਹੈ ਭਈ ਤੂੰ ਨਾ ਕਰ, ਅਸੀਂ ਕਰਨਾ। ਤੋ ਕਈ ਵਾਰੀ ਅਸੀਂ ਦੇਖਣਾ ਕਿ 2 ਵਜੇ ਨੂੰ ਇਸ਼ਨਾਨ ਕਰਕੇ ਬਾਬਾ ਠਾਕੁਰ ਸਿੰਘ ਜੀ ਨੇ ਤੇ ਡੇਰੇ ਦੇ ਵਿੱਚ ਤੁਰੇ ਫਿਰਨਾ, ਤੂੰ ਨਿਤਨੇਮ ਸੁਣਨਾ। ਇੱਕ ਵਾਰ ਸਾਨੂੰ ਬੈਠਿਆਂ ਨੂੰ ਉਹਨਾਂ ਨੇ ਬਚਨ ਦੱਸਿਆ ਕਿ ਜਿਹੜਾ ਪ੍ਰੇਮ ਦੇ ਨਾਲ ਨਿਤਨੇਮ ਕਰ ਰਿਹਾ ਹੁੰਦਾ, ਅਗਰ ਉਹਦਾ ਨਿਤਨੇਮ ਸੁਣਨ ਵਾਲੇ ਜੇ 50 ਜਣੇ ਸੁਣ ਰਹੇ ਆ ਪ੍ਰੇਮ ਦੇ ਨਾਲ, ਤਾਂ ਉਹਨੂੰ 50 ਨਿਤਨੇਮਾਂ ਦਾ ਫਲ ਮਿਲ ਜਾਂਦਾ ਹੈ। ਜਿੰਨਿਆਂ ਨੇ ਸੁਣ ਲਿਆ ਉਹਨੇ ਨਿਤਨੇਮ ਉਹਦੇ ਬਣ ਜਾਂਦੇ ਹੈ, ਜਿੰਨਿਆਂ ਨੇ ਸੁਣ ਲਿਆ। ਉਹ ਕਹਿੰਦੇ ਇਹ ਵੀ ਇੱਕ ਬਹੁਤ ਵੱਡਾ ਨਾਮ ਦਾ ਬਿਜ਼ਨਸ ਹੈ, ਨਾਮ ਦਾ ਕਾਰੋਬਾਰ ਹੈ। ਜਿਵੇਂ ਜਿਵੇਂ ਕੋਈ ਇਸ ਬਿਜ਼ਨਸ ਵਿੱਚ ਵੜਦਾ ਹੈ, ਤਿਵੇਂ ਤਿਵੇਂ ਉਸਨੂੰ ਇਹਦੇ ਪ੍ਰੋਫਿਟ ਦਾ ਪਤਾ ਲੱਗਦਾ ਹੈ। ਤੋ ਜੋ ਮੈਂ ਬੇਨਤੀ ਕਰ ਰਿਹਾ ਸੀ, ਸਮਾਂ ਸੰਪੂਰਨ ਹੋ ਗਿਆ, ਕਿ ਰਾਜੇ ਜਨਕ ਨੂੰ ਪਤਾ ਸੀ ਇੱਕ ਘੜੀ ਦਾ ਹੀ ਨਾਮ ਇਤਨਾ ਹੈ, ਤੇ ਭਾਈ ਗੁਰਦਾਸ ਸਾਹਿਬ ਦਾ ਜੋ ਸ਼ਬਦ ਹੈ ਮੈਂ ਆਪ ਜੀ ਨੂੰ ਸੁਣਾ ਦਿਆਂ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਰਾਸੀ, ਜਮਪੁਰ ਗਿਆ ਪੁਕਾਰ ਸੁਣ ਵਿਲ ਲਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਨਾਸੀ, ਗਹਿਣੇ ਧਰਿਓਨ ਇੱਕ ਨਾਉ ਪਾਪਾਂ ਨਾਲ ਕਰੈ ਨਿਰਜਾਸੀ। ਅੱਗੇ ਆਉਂਦਾ ਨਰਕੋ ਛੁੱਟੇ ਜੀ ਜੰਤ, ਕੱਟੀ ਸਿਲਕ ਗਲਹੋਂ ਜਮ ਫਾਸੀ, ਮੁਕਤ ਜੁਗਤ ਨਾਵੈ ਕੀ ਦਾਸੀ। ਸਾਰੇ 18 ਕੂਣੀਆਂ ਜੀਵਾਂ ਨੂੰ ਲੈ ਕੇ ਰਾਜਾ ਜਨਕ ਅੱਗੇ ਚੱਲ ਪਿਆ। ਪ੍ਰਸੰਗ ਸਿਰਫ ਇਸ ਵਾਸਤੇ ਸੁਣਾਇਆ ਕਿ ਕੋਈ ਇਹ ਨਾ ਕਵੇ ਕਿ ਨਰਕ ਗਾੜੀ ਹੈ ਨਹੀਂ ਗੇ। ਇੱਕ ਨਿੱਕੀ ਜਿਹੀ ਘਟਨਾ ਵਿੱਚ ਦੱਸ ਕਰਕੇ ਕਿ ਕਹਿੰਦੇ ਨੇ ਜਦੋਂ ਰਾਜੇ ਜਨਕ ਨੇ ਸਾਰੇ ਨਰਕ ਖਾਲੀ ਕਰ ਦਿੱਤੇ ਤੇ ਪਿੱਛੋਂ ਧਰਮਰਾਜ ਕਹਿੰਦਾ ਮੈਂ ਵੀ ਮੁਲਾਜ਼ਮ ਹੀ ਸੀ, ਮੈਂ ਤੇ ਵਿਹਲਾ ਹੋ ਗਿਆ, ਮੈਂ ਕਿੱਧਰ ਨੂੰ ਜਾਵਾਂ। ਇੱਕ ਭਵਿੱਖਬਾਣੀ ਕਰ ਦਿੱਤੀ ਕਹਿੰਦੇ ਰਾਜੇ ਜਨਕ ਨੇ, ਕਹਿੰਦਾ ਕਲਯੁੱਗ ਦਾ ਸਮਾਂ ਆਉਣਾ, ਉਹਦੇ ਵਿੱਚ ਇੱਕ ਤੰਬਾਕੂ ਦੀ ਬੂਟੀ ਪੈਦਾ ਹੋਣੀ ਹੈ, ਤੂੰ ਕਿਉਂ ਘਬਰਾਉਣਾ? ਉਹ ਤੰਬਾਕੂ ਦੀ ਬੂਟੀ ਦਾ ਅਸਰ ਜਿਹਦੇ ਜਿਹਦੇ ਅੰਦਰ ਲੰਘਦਾ ਗਿਆ ਉਹ ਸਿੱਧਾ ਹੀ ਤੇਰੇ ਕੁੰਭੀ ਨਰਕ ਵਿੱਚ ਤੁਰਿਆ ਆਉਣਾ, ਇਹ ਫਿਰ ਭਰ ਜਾਣੇ ਨੇ। ਹੁਣ ਇਹ ਗੱਲ ਕਈ ਵਾਰੀ ਇਉਂ ਲੱਗਦਾ ਸੀ ਜਿਵੇਂ ਜਜ਼ਬਾਤੀ ਜਿਹੀ ਹੈ, ਤੇ ਕਈ ਤਾਂ ਨਹੀਂ ਮੰਨਣਗੇ, ਜਿਹੜੇ ਖਾਂਦੇ ਹੋਣਗੇ ਉਹ ਬਹੁਤ ਗੁੱਸਾ ਕਰਨਗੇ। ਪਰ ਇਹਦੀ ਜਦੋਂ ਮੈਂ ਸਰਚ ਕੀਤੀ ਤੇ ਮੈਂ ਸੋਚਿਆ ਕਲਗੀਧਰ ਪਾਤਸ਼ਾਹ ਨੇ 5 ਬੱਜਰ ਕੁਰੈਤਾਂ ਜਾਂ 4 ਬੱਜਰ ਕੁਰੈਤਾਂ ਮਿਥੀਆਂ, ਦੇਖੋ ਅੱਛਾ ਇਤਨੀ ਬਨਸਪਤੀ ਹੈ, ਇਤਨੇ ਬੂਟੇ ਨੇ, ਇਤਨੇ ਪੌਦੇ ਨੇ, ਇਤਨੀਆਂ ਫਸਲਾਂ ਨੇ, ਇਤਨੀਆਂ ਜੜੀਆਂ ਬੂਟੀਆਂ ਨੇ, ਉਹਨਾਂ ਚੋਂ ਕੇਵਲ ਤੰਬਾਕੂ ਨੂੰ ਹੀ ਕਿਉਂ ਬੱਜਰ ਕੁਰੈਤ ਦਸ਼ਮੇਸ਼ ਪਿਤਾ ਨੇ ਆਖਿਆ? ਉਹਨਾਂ ਨੇ ਕਿਹਾ ਜੇ ਤੰਬਾਕੂ ਖਾ ਜਾਏਗਾ ਕੋਈ ਤੇ ਦੁਬਾਰਾ ਅੰਮ੍ਰਿਤ ਛਕਣਾ ਪਏਗਾ, ਇਹਦਾ ਮਤਲਬ ਰਾਜੇ ਜਨਕ ਦਾ ਬਚਨ ਜਿਹੜਾ ਸੀ ਉਹ ਸੱਚਾ ਹੈ, ਇਸ ਲਈ ਇਸ ਬੂਟੀ ਤੋਂ ਸਾਧ ਸੰਗਤ ਜੀ ਬਚ ਕੇ ਰਹਿਣਾ। ਔਰ ਪਾਤਸ਼ਾਹ ਫਰਮਾ ਰਹੇ ਨੇ ਜਿਨ੍ਹਾਂ ਨੇ ਭਾਈ ਇਸ ਤਰ੍ਹਾਂ ਸੋ ਗੁਰੂ ਦਾ ਡਰ ਭੈ ਨਹੀਂ ਰੱਖਿਆ, ਉਹ ਜਮਾਂ ਦੀ ਪੁਰੀ ਵਿੱਚ ਬੱਧੇ ਹੋਏ ਮਾਰ ਸਹਾਰਦੇ ਨੇ। ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ, ਪੂਰਬਲੇ ਕਰਮਾਂ ਦਾ ਪ੍ਰਭਾਵ ਨਾਲ ਰਹਿੰਦਾ, ਅਗਰ ਜਿੰਨੇ ਸ਼ੁੱਭ ਕਰਮ ਕੀਤੇ ਉਹ ਇਸ ਜਨਮ ਵਿੱਚ ਵੀ ਸ਼ੁੱਭ ਪਾਸੇ ਵੱਲ ਨੂੰ ਚੱਲਦਾ, ਤੋ ਪੂਰਬਲੇ ਕਰਮਾਂ ਦੇ ਪਾਪ ਜਮ੍ਹਾਂ ਹੋਏ ਹੋਵਣ ਤੇ ਉਸ ਇਨਸਾਨ ਨੂੰ ਪ੍ਰੇਰ ਕੇ ਪਾਪ ਕਰਾਈ ਜਾਂਦੇ ਨੇ। ਸਤਿਗੁਰੂ ਮਹਾਰਾਜ ਜੀ ਦੇ ਇਸ ਸਲੋਕ ਦੀ ਪੌੜੀ ਦੀ ਵਿਚਾਰ ਕੱਲ ਨੂੰ ਆਪਾਂ ਗੁਰਚਰਨਾਂ ਵਿੱਚ ਬੈਠ ਕੇ ਵਿਚਾਰਾਂਗੇ। ਆਪ ਸਰਬੱਤ ਸੰਗਤ ਦਾ ਧੰਨਵਾਦ ਜੀ, ਆਇਆਂ ਨੂੰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।